मन बिरती नूं एकागर करके सतगुरां दे परम पवित्र गुर इतिहास की कथा सरवण करो। धन श्री गुरु अर्जन देव सच्चे पातशाह जी के पावन चरणों में भाई मूला भाई सूजा तीजा भाई चंदू चौथा भाई रामदास पंजवां बाला छेवां भाई साईं दास ये छे सिख सतगुरु जी के पावन दर्शन करन आए हैं। ये कथा बहुत ही रसदायक है। आप संगतां मन बिरती नूं एकागर करके गुर इतिहास की कथा सरवण करो।
सतनाम श्री वाहिगुरु साहिब जी दोहरा मूला सूजा धावणे।
गुर इतिहास विच ये गुरसिखां दे नाम आए हैं। एक भाई मूला है ये भी धन गुरु अर्जन देव जी दे समय होए हैं। एक मूला खत्री श्री गुरु नानक देव जी दे भी समय होए जो सियालकोट का रहन वाला सी पर ये मूला गुरु अर्जन देव जी दे समय का सिख है। भाई मूला दूजा भाई सूजा धावणों जाति है इन्हां दी।
चंदू चौजड़ आस
तीजा भाई चंदू है ओ चंदू नहीं समझना जिसने धन गुरु अर्जन देव महाराज जी नूं शहीद कराउण विच बहुत वड्डा जुल्म अते पाप कमाया बड़ा भारी पाप कीता है उस दुष्ट दा जिक्र नहीं ये गुरु के सिख दा जिक्र है। ये भाई तीजा चंदू है चौधड़ जाति है और सतगुरु जी दे चरणां विच अपने मन दा मनोरथ अपने दिल दी इच्छा लै के सतगुरु जी दे दर्शनां दी आसा लै के हजूर दे पावन दर्शन करन आए हन।
रामदास भंडारिया
इसे तरह साध संगत जी चौथा भाई रामदास है भंडारी जाति है। भंडारी आपां बोलदे आं ना जिवें अमृतसर साहब शहर विच खत्रियां दीआं जातियां हन इउं इह भंडारिया है भाई रामदास सिख।
बाला साईं दास
पंजवां बाला है छेवां साईं दास है। भाई बाला जी तां धन गुरु नानक देव महाराज जी दे समय होए जिन्हां ने सतगुरु जी दे चरणां दे विच अखीर तक सेवा कीती ननकाणा साहब तों लै के श्री करतारपुर साहिब तक और गुरु अंगद देव जी दे समय सारा श्री गुरु नानक देव जी का इतिहास गुरद्वारा तपियाणा साहिब विखे हजूर नूं सरवण करवाया सी पर ये भाई बाला सतगुरु गुरु अर्जन देव जी दे सिख होए है इस करके पंजवें भाई बाला जी छेवें भाई साईं दास ये छे सिख आए है धन गुरु अर्जन देव जी दे दर्शन करन वास्ते।
चौपाई कष्ट मिले श्री अर्जन पास
छे मिल के धन गुरु अर्जन देव जी दी हजूरी विच पहुंचे हन।
पग बंदन कीनी अरदास
चरणा ते मत्था टेक के इन्हां ने बेनती कीती है निम्रता पूर्वक हाथ जोड़ के।
गुरु गरीब नवाज जे प्राणी
हे गरीबां नूं नवाजण वाले सतगुरु जी जिहड़े इस मात लोक दे प्राणी है जिन्ने भी जीव है मनुख कह लो प्राणी मात्र कह लो इको ही गल है।
कर्म करत द्वै विद सब जानी
सारे दो तरह के कर्म करते हैं कोई सकाम कर्म करता कोई निष्काम। सकाम होंगे कामना दे सहत जो शुभ कर्म करने के महाराज मेरी आ इच्छा है मैं इन्नी सेवा करांगा इन्ना दान पुन करांगा इन्नी बाणी पढ़ांगा मेरी इच्छा पूरी हो जाए ये कामना दे सहत इन्हां नूं सकाम कर्म कहा जांदा है। कामना दे सहत हो के कोई धर्म दा कर्म करना अपनी इच्छा दी पूर्ति वास्ते निष्काम कर्म करना मन दी इच्छा नूं त्याग के पूर्ण रूप दे विच निरिच्छत हो के सेवा और सिमरन करना बाणी पढ़नी उन्हां कर्मां नूं निष्काम कर्म कहा जांदा है। दो तरह के कर्म लोग करते हैं, धार्मिक मार्ग विच परमार्थ दे मार्ग विच कोई कामना दे सहित सकामी हो के इच्छा पूरी करन वास्ते कर्म करता है, कोई निष्कामी गुरमुख सेवा करता है।
धर्म राय के टिक सब कोए,
मारा धर्म राजा डेढ़ा है, जदों जीवां कोलों रतियों मासा तोल कढ़ावणिया धर्म राजे दे कोले इन्हां विच्चों सारे जीव ही जांदे है जां इन्हां विच्चों केड़े जांदे केड़े नहीं जांदे हन लेखा अपना पूरा करन वास्ते।
पाप पुन को लेखा होए,
महाराज उत्थे पापां दा भी ते पुन्नां दा भी पूरा पूरा हिसाब हुंदा वाहिगुरू दी दरगाह दे विच।
फल दोन हन के न्यारे न्यारे,
दोनां दे फल भी वखो वखरे आ, पाप दा फल भी बंदे नूं भोगना पैंदा, पुन चंगे कर्म कीतियां दा फल भी मनुख नूं भोगना पैंदा, इन्हां दे दोनां दे फल भी अड अड हन, वखरे वखरे हन जां इक्को ही फल है, ये कृपा करके दसना करो।
किदों शेख रहते फल व्यारे,
जां जिहड़ा जदों पापां पुन्नां दा हिसाब हुंदा है ना उस समय महाराज व्यारो दा अर्थ हुंदा व्याड़ना, भाव बंदा किसे शाहूकार कोलों करजा लैंदा, करजा लैण तो बाद जदों मोड़न जांदा कई वेरी पैसे दे बदले कोई वस्तुआं दंदा भी मेरे कोले पैसे तो नहीं हन पर पैसे दे विच विच आ वस्तुआं लै लो, तां उस समय वो सारियां वस्तुआं नूं इकट्ठियां करके जदों लए हुए करजे दा सारा हिसाब किताब पूरा करके फिर जिहड़ा बाकी बच जांदा ਉਹ ਕਰਜ਼ਾ ਲੈਣ ਵਾਲੇ ਨੂੰ ਮੋੜ ਦਿੰਦਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜਦੋਂ ਰੱਬ ਦੀ ਦਰਗਾਹ ਵਿੱਚ ਜਾਂ ਧਰਮ ਰਾਜੇ ਦੀ ਕਚਹਿਰੀ ਵਿੱਚ ਬੰਦੇ ਦੇ ਪਾਪਾਂ ਪੁੰਨਾਂ ਦਾ ਹਿਸਾਬ ਹੁੰਦਾ ਤਾਂ ਪਾਪਾਂ ਦੇ ਬਦਲੇ ਪੁੰਨਾਂ ਦੀ ਕਾਟ ਕੱਟ ਕੇ ਅਤੇ ਜਿਹੜਾ ਬਾਕੀ ਬਚਦਾ ਹੈ ਉਸ ਦਾ ਹਿਸਾਬ ਕਿਵੇਂ ਨਿਬੜਦਾ। ਇਸ ਕਰਕੇ ਮਹਾਰਾਜ ਸਾਨੂੰ ਇਹ ਸਮਝਾਉਣਾ ਕਰੋ ਕਿ ਪਾਪਾਂ ਦੇ ਹਿਸਾਬ ਵਿੱਚ ਪੁੰਨਾਂ ਦੀ ਕਾਟ ਹੁੰਦੀ ਹੈ ਕਿ ਨਹੀਂ ਹੁੰਦੀ, ਪਾਪ ਉਹਦੇ ਬਦਲੇ ਪੁੰਨ ਲੈ ਕੇ ਪਾਪ ਜਿਹੜੇ ਬਚ ਜਾਂਦੇ ਹੈ ਉਹਨਾਂ ਦਾ ਬੰਦੇ ਨੂੰ ਕੀ ਲੇਖਾ ਦੇਣਾ ਪੈਂਦਾ, ਜਾਂ ਪਾਪ ਘੱਟ ਜਾਣ ਪੁੰਨ ਵੱਧ ਜਾਣ ਅਤੇ ਪੁੰਨਾਂ ਦਾ ਫਲ ਕੀ ਹੁੰਦਾ ਹੈ, ਇਹ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ।
ਸ਼੍ਰੀ ਅਰਜਨ ਸੁਣ ਬਾਕ ਬਖਾਨੇ,
ਇਹਨਾਂ ਦਾ ਪ੍ਰਸ਼ਨ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਕੀਤੇ ਹਨ।
ਚਾਰ ਪ੍ਰਕਾਰਨ ਕੇ ਸਿੱਖ ਜਾਣੇ,
ਮਹਾਰਾਜ ਕਹਿੰਦੇ ਭਾਈ ਚਾਰ ਤਰ੍ਹਾਂ ਦੇ ਸਿੱਖ ਜਾਣੇ ਜਾਂਦੇ ਹਨ।
ਇੱਕ ਸਹਿ ਕਾਮ ਕਰਮ ਕੇ ਕਰਤਾ,
ਇੱਕ ਤਾਂ ਕਾਮਨਾ ਦੇ ਸਹਿਤ ਹੋ ਕੇ ਆਪਣੀ ਇੱਛਾ ਦੀ ਪੂਰਤੀ। ਆਵਾਜ਼ ਤੇਰੀ ਨਹੀਂ ਸਪੀਕਰਾਂ ਦੀ ਠੀਕ, ਉਦਣ ਬੇਰ ਸਾਹਿਬ ਵੀ ਬਹੁਤ ਸੰਗਤ ਨੂੰ ਬੇਰਸੀ ਹੋਈ, ਅੱਜ ਵੀ ਵਿੱਚ ਆਵਾਜ਼ ਵੀ ਜਾਈ ਜਾਂਦੀ ਹੈ ਔਰ ਸਹੀ ਢੰਗ ਨਾਲ ਸੁਣਨਾ ਹੀ ਨਹੀਂ ਪਾ ਰਿਹਾ ਸੰਗਤ ਨੂੰ। ਇੱਕੋ ਹੀ ਸਪੀਕਰ ਦਾ ਮਤਲਬ ਹੁੰਦਾ ਵੀ ਸੰਗਤ ਕੋਲੇ ਚੰਗੀ ਤਰ੍ਹਾਂ ਸਾਰੀ ਵਿਚਾਰ ਪਹੁੰਚ ਜਾਏ। ਸੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇੱਕ ਸਹਿਕਾਮੀ ਹੁੰਦੇ ਆ ਕਾਮਨਾ ਵਾਲੇ ਜਿਨ੍ਹਾਂ ਨੇ ਕੋਈ ਇੱਛਾ ਕਰਕੇ ਸਾਧ ਸੰਗਤ ਜੀ ਕਾਮਨਾ ਦੀ ਮਨ ਵਿੱਚ ਇੱਛਾ ਲਈ ਵੀ ਸੱਚੇ ਪਾਤਸ਼ਾਹ ਮੇਰੀ ਇਹ ਇੱਛਾ ਪੂਰੀ ਹੋ ਜਾਏ, ਕਾਮਨਾ ਪੂਰੀ ਹੋ ਜਾਏ, ਮੈਂ ਇੰਨੀ ਸੇਵਾ ਕਰਾਂਗਾ ਜਾਂ ਗੁਰੂ ਘਰ ਇੰਨੇ ਦਿਨ ਝਾੜੂ ਦਿਆਂਗਾ, ਮਹਾਰਾਜ ਮੇਰਾ ਆਹ ਫੁਰਨਾ ਪੂਰਾ ਕਰ ਦਿਓ। ਕੋਈ ਦੁੱਧ ਮੰਗਦਾ, ਕੋਈ ਪੁੱਤਰ ਮੰਗਦਾ, ਕੋਈ ਰੋਗਾਂ ਦੀ ਨਿਵਿਰਤੀ ਮੰਗਦਾ, ਇਹ ਕਾਮਨਾ ਦੇ ਸਹਿਤ ਦਾਤਾਂ ਮੰਗਣੀਆਂ ਔਰ ਉਹਦੇ ਬਦਲੇ ਵਿੱਚ ਕੋਈ ਨਾ ਕੋਈ ਸੇਵਾ ਕਰਨੀ। ਇਸ ਕਰਕੇ ਕਾਮਨਾ ਦੇ ਸਹਿਤ ਜਿਹੜੇ ਕਰਮ ਕਰਦੇ ਹਨ ਉਹਨਾਂ ਨੂੰ ਸਕਾਮੀ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਚਾਰ ਤਰ੍ਹਾਂ ਦੇ ਸਿੱਖ ਹੈ। ਇੱਕ ਤਾਂ ਸਕਾਮੀ ਕਾਮਨਾ ਦੇ ਸਹਿਤ ਕਰਮ ਕਰਦੇ ਹਨ,
ਨਿਸ਼ਕਾਮ ਕਰਮ ਕੋ ਧਰਤਾ
ਹੈ, ਦੂਸਰੇ ਨਿਸ਼ਕਾਮ ਕਰਮ ਕਰਦੇ ਆ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਹੁਣ ਜ਼ਿਆਦਾ ਉੱਚੀ ਹੋ ਗਈ, ਕੇਵਲ ਭਗਤੀ ਦੇ ਰੰਗ ਵਿੱਚ ਰੰਗੇ ਰਹਿਣਾ, ਸੇਵਾ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਪਰ ਇੱਛਾ ਕੋਈ ਨਾ ਰੱਖਣੀ, ਕਾਮਨਾ ਤੋਂ ਰਹਿਤ ਹੋ ਕੇ ਕਰਮ ਕਰਨੇ, ਉਹਨਾਂ ਨੂੰ ਨਿਸ਼ਕਾਮੀ ਕਿਹਾ ਜਾਂਦਾ ਹੈ। ਕਾਮਨਾ ਵਾਲਿਆਂ ਨੂੰ ਸਕਾਮੀ, ਕਾਮਨਾ ਤੋਂ ਰਹਿਤ ਵਾਲਿਆਂ ਨੂੰ ਨਿਸ਼ਕਾਮੀ ਕਿਹਾ ਜਾਂਦਾ ਹੈ।
ਕਰ ਉਪਾਸਨਾ ਤ੍ਰਿਤੀ ਪਛਾਨੋ,
ਤੀਜੀ ਉਪਾਸਨਾ ਕਰਨ ਵਾਲੇ, ਅੱਠੇ ਪਹਿਰ ਵਾਹਿਗੁਰੂ ਦੀ ਭਗਤੀ ਕਰਨ ਵਾਲੇ, ਜਿਹੜੇ ਕੇਵਲ ਨਿਰੋਲ ਪ੍ਰਭੂ ਦੀ ਭਗਤੀ ਕਰਦੇ ਆ, ਨਾਮ ਜਪਦੇ ਆ, ਉਹ ਭਗਤੀ ਕਰਨ ਵਾਲੇ ਤੀਸਰੇ ਸਿੱਖ ਜਾਣਨਾ ਕਰੋ।
ਚਤੁਰਥ ਬ੍ਰਹਮ ਗਿਆਨੀ ਸਿੱਖ ਜਾਣੋ,
ਚੌਥੇ ਬ੍ਰਹਮ ਗਿਆਨੀ ਸਿੱਖ ਜਾਣਨਾ ਕਰੋ। ਇਹ ਚਾਰ ਤਰ੍ਹਾਂ ਦੇ ਮਹਾਰਾਜ ਕਹਿੰਦੇ ਸਾਡੇ ਸਿੱਖ ਹੈ। ਫਿਰ ਦੁਬਾਰਾ ਸਮਝ ਲਓ, ਇੱਕ ਤਾਂ ਸਕਾਮੀ, ਦੂਜੇ ਨਿਸਕਾਮੀ, ਤੀਜੇ ਭਗਤੀ ਕਰਨ ਵਾਲੇ ਉਪਾਸ਼ਕ, ਚੌਥੇ ਬ੍ਰਹਮ ਗਿਆਨੀ ਹਨ।
ਤੁਮ ਚਾਰਨ ਮੈਂ ਬੁੱਝੋ ਕੌਣ,
ਮਹਾਰਾਜ ਕਹਿੰਦੇ ਤੁਸੀਂ ਚਾਰਾਂ ਵਿੱਚੋਂ ਕਿਹਨਾਂ ਦੇ ਬਾਰੇ ਪੁੱਛਿਆ, ਵੀ ਕਿਹੜੇ ਸਿੱਖ ਨੂੰ ਕਿਹੜੀ ਸਾਧਨਾ ਦਾ ਕੀ ਫਲ ਮਿਲਦਾ ਹੈ, ਇਹ ਸਾਨੂੰ ਦੱਸਣਾ ਕਰੋ। ਸਿੱਖਾਂ ਨੂੰ ਦੁਬਾਰਾ ਪੁੱਛਿਆ ਸਤਿਗੁਰਾਂ ਨੇ,
ਕਰੈ ਸੁਨਾਵਨ ਜਸ ਗਤ ਤੌਣ,
ਇਸ ਕਰਕੇ ਜਿਹੋ ਜਿਹੋ ਜੀ ਉਹਨਾਂ ਦੀ ਗਤੀ ਹੋਏਗੀ, ਭਾਵ ਜਿਹੋ ਜਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ, ਜਿਹੋ ਜੀ ਉਹਨਾਂ ਦੀ ਦਸ਼ਾ ਹੁੰਦੀ ਹੈ, ਉਹੋ ਜਿਹਾ ਤੁਹਾਨੂੰ ਉਸ ਬਾਰੇ ਨਿਰਣਾ ਕਰਕੇ ਦੱਸਾਂਗੇ।
ਸੁਣ ਸਿੱਖਨ ਭਾਕਿਓ ਜੇ ਚਾਰਹੁ,
ਉਸ ਵਕਤ ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਚਾਰੇ ਤਰ੍ਹਾਂ ਦੇ ਜਿਹੜੇ ਸਿੱਖ ਹੈ ਆਪ ਜੀ ਦੇ,
ਜਿਮ ਬਿਰਤਾਂਤ ਹੋਏ ਤਥਾ ਉਚਾਰਹੁ,
ਜਿਵੇਂ ਉਹਨਾਂ ਨੂੰ ਉਹਦਾ ਫਲ ਮਿਲਦਾ ਨਾ ਕੀਤੀ ਘਾਲਣਾ ਦਾ, ਉਹ ਚਾਰਾਂ ਬਾਰੇ ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ, ਗਿਆਨ ਕਰਾਓ ਗਰੀਬ ਨਵਾਜ਼ ਜੀ।
ਗੁਰੂ ਕਹਿਣ ਲੱਗੇ ਤਿਸ ਕਾਲ,
ਉਸ ਸਮੇਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ, ਸਿੱਖਾਂ ਦੇ ਬੇਨਤੀ ਕਰਨ ਤੋਂ ਧੰਨ ਗੁਰੂ ਅਰਜਨ ਦੇਵ ਜੀ ਨੇ,
ਜਿਮ ਇੱਕ ਹੋਤ ਮਹਾ ਬਹਿਪਾਲ,
ਮਹਾਰਾਜ ਕਹਿੰਦੇ ਜਿਵੇਂ ਇੱਕ ਕੋਈ ਰਾਜਾ ਹੁੰਦਾ ਹੈ ਧਰਤੀ ਦੇ ਉੱਤੇ ਕਿਸੇ ਇਲਾਕੇ ਦਾ,
ਚਾਰ ਪ੍ਰਕਾਰ ਪ੍ਰਜਾ ਤਿਸ ਕੇਰੀ,
ਉਹਦੀ ਵੀ ਚਾਰ ਤਰ੍ਹਾਂ ਦੀ ਪ੍ਰਜਾ ਹੁੰਦੀ ਹੈ ਰਹਿਣ ਵਾਲੀ,
ਇੱਕ ਤਾਂ ਖੇਤੀ ਕਰੇ ਕਨੇਰੀ,
ਇੱਕ ਤਾਂ ਖੇਤੀ ਬਹੁਤ ਕਰਦੇ ਹੈ, ਫਸਲ ਬੀਜਦੇ ਆ ਤੇ ਖੇਤੀ ਕਰਦੇ ਹਨ,
ਨਿਰਿਪ ਕੋ ਨਰ ਤਨ ਉੱਪਰ ਰਹੇ,
ਪੁਰਾਣੇ ਸਮਿਆਂ ਦੇ ਵਿੱਚ ਲੋਕ ਖੇਤੀ ਕਰਿਆ ਕਰਦੇ ਸਨ ਸਾਧ ਸੰਗਤ ਜੀ, ਪਰ ਜਦੋਂ ਫਸਲ ਪੱਕ ਦੇਣੀ ਨਾ, ਫਸਲ ਕੱਟਣੀ, ਦਾਣੇ ਬਾਹਰ ਕੱਢਣੇ, ਤਾਂ ਰਾਜਿਆਂ ਦੇ ਬੰਦਿਆਂ ਨੇ ਉਦੋਂ ਆ ਕੇ ਪਿੰਡਾਂ ਵਿੱਚ ਫਸਲ ਉੱਤੇ ਪਹਿਰੇਦਾਰੀ ਰੱਖਣੀ, ਨਿਗਾਹ ਰੱਖਣੀ ਕਿ ਫਸਲ ਕਿੰਨੀ ਹੋਈ ਹੈ, ਔਰ ਫਸਲ ਦਾ ਹਿਸਾਬ ਕਿਤਾਬ ਰੱਖਦੇ ਸਨ, ਔਰ ਜ਼ਮੀਨਾਂ ਦੀ ਮਾਲਕੀ ਆਪਣੀ ਰੱਖਦੇ ਸਨ ਰਾਜੇ ਲੋਕ। ਪੁਰਾਣੇ ਸਮਿਆਂ ਵਿੱਚ ਜੋ ਵੀ ਜ਼ਮੀਨ ਜਾਇਦਾਦ ਹੁੰਦੀ, ਉਸ ਦੀ ਨਿੱਜੀ ਮਾਲਕੀ ਮਲਕੀਅਤ ਰਾਜੇ ਦੀ ਹੋਇਆ ਕਰਦੀ ਸੀ, ਲੋਕਾਂ ਦੀ ਨਹੀਂ ਹੋਇਆ ਕਰਦੀ ਸੀ। ਲੋਕ ਤਾਂ ਵਿਚਾਰੇ ਸਾਧ ਸੰਗਤ ਜੀ ਕੇਵਲ ਫਸਲ ਬੀਜ ਕੇ ਉਹਦੇ ਵਿੱਚੋਂ ਕੁਝ ਹਿੱਸਾ ਆਪਣੇ ਪਰਿਵਾਰ ਦੇ ਗੁਜ਼ਾਰੇ ਜੋਗਾ ਲੈ ਲੈਂਦੇ, ਬਾਕੀ ਸਾਰੀ ਖਜ਼ਾਨੇ ਵਿੱਚ ਹੀ ਜਾ ਕੇ ਜਮ੍ਹਾਂ ਹੋ ਜਾਇਆ ਕਰਦੀ, ਬੜਾ ਜ਼ਬਰ ਹੋਇਆ ਕਰਦਾ। ਇਹ ਤਾਂ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਦੋਂ ਉਹਨਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਔਰ ਉਸ ਸਮੇਂ ਸਾਧ ਸੰਗਤ ਜੀ ਸਿੱਖ ਰਾਜ ਸਥਾਪਿਤ ਕੀਤਾ, ਉਦੋਂ ਲੋਕਾਂ ਨੂੰ ਜ਼ਮੀਨਾਂ ਦੇ, ਘਰਾਂ ਦੇ, ਮਾਲਕੀ ਦੇ ਹੱਕ ਉਹਨਾਂ ਨੇ ਦਿੱਤੇ, ਉਦੋਂ ਉਹਨਾਂ ਨੇ ਕਾਨੂੰਨ ਤੋੜਿਆ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ। ਇਹ ਬੜਾ ਵੱਡਾ ਜ਼ਬਰ ਜ਼ੁਲਮ ਹੁੰਦਾ ਸੀ ਉਹਨਾਂ ਸਮਿਆਂ ਵਿੱਚ। ਸੋ ਸਤਿਗੁਰੂ ਜੀ ਕਹਿੰਦੇ ਰਾਜੇ ਦੇ ਬੰਦੇ ਜਿਹੜੇ ਹੁੰਦੇ ਆ, ਉਹ ਖੇਤਾਂ ਉੱਤੇ ਫਸਲ ਉੱਤੇ ਅੱਠੇ ਪਹਿਰ ਪਹਿਰਾ ਰੱਖਦੇ ਹਨ, ਘੁੰਮਦੇ ਹੈ ਔਰ ਨਿਗਰਾਨੀ ਤੇ ਨਜ਼ਰਸਾਨੀ ਕਰਦੇ
ਹੈ।
ਔਰ ਭਾਵਲੀ ਹੁੰਦਾ ਭੌਲੀ, ਵੰਡਾਈ ਮਾਲਵੇ ਵਿੱਚ ਭੌਲੀ ਕਹਿ ਦਿੰਦੇ ਹੈ ਇਸ ਨੂੰ। ਇਉਂ ਵੰਡਾਈ ਭਾਵ ਜਾਂ ਇਉਂ ਕਹਿ ਲਓ ਕਿ ਜਿਵੇਂ ਲੋਕਾਂ ਨੇ ਕਿਸੇ ਨੂੰ ਆਪਣੀ ਜ਼ਮੀਨ ਇੱਕ ਤਾਂ ਠੇਕੇ 'ਤੇ ਦੇਣ ਵਾਲੇ ਹੈ, ਇੱਕ ਹਿੱਸੇ 'ਤੇ ਦੇਣ ਵਾਲੇ, ਵੀ ਇੰਨੀ ਫਸਲ ਹੋਏਗੀ ਉਹਦੇ ਵਿੱਚੋਂ ਖਰਚਾ ਪਾਣੀ ਕੱਢ ਕੇ ਅੱਧੀ ਅੱਧੀ ਵੰਡਾਂਗੇ, ਅੱਧੀ ਖੇਤੀ ਕਰਨ ਵਾਲੇ ਦੀ, ਅੱਧੀ ਮਾਲਕ ਦੀ। ਇਉਂ ਉਹ ਫਸਲ ਦੇ ਵਿੱਚੋਂ ਸਾਰਾ ਅੰਨ ਆਦਿਕ ਜਿਹੜਾ ਆਪਸ ਦੇ ਵਿੱਚ ਵੰਡਦੇ ਸਨ।
ਸਦਾ ਮੁਹੱਸਲ ਵੰਡ ਹੈ ਦਾਨਾ,
ਉਹ ਵੰਡਾਵਾ ਜਿਹੜਾ ਗਰਾਉਣ ਵਾਲਾ ਉਹ ਦਾਣਾ ਆਪਣੀ ਮਰਜ਼ੀ ਨਾਲ ਵੰਡਦਾ ਮਾਲਕ ਨੂੰ, ਭਾਵ ਖੇਤੀ ਕਰਨ ਵਾਲੇ ਨੂੰ, ਜ਼ਿਮੀਂਦਾਰ ਨੂੰ, ਮਜ਼ਾਰਿਆਂ ਨੂੰ, ਮਜ਼ਾਰੇ ਕਹਿ ਲਓ ਜਿਹੜੇ ਕੇਵਲ ਖੇਤੀ ਕਰਦੇ ਵਿਚਾਰੇ, ਮਾਲਕੀ ਉਹਨਾਂ ਦੀ ਹੁੰਦੀ ਨਹੀਂ ਸੀ, ਆਪਣੀ ਮਰਜ਼ੀ ਨਾਲ ਹੀ ਅੰਨ ਵੰਡ ਕੇ ਦਿੰਦਾ। ਜਿੰਨਾ ਕੁ ਉਹਨਾਂ ਨੇ ਮਿੱਥਿਆ ਹੁੰਦਾ ਸੀ ਵੀ ਇੰਨਾ ਕੁ ਖੇਤੀ ਕਰਨ ਵਾਲੇ ਦਾ ਹਿੱਸਾ ਰੱਖਣਾ, ਬਾਕੀ ਰਾਜੇ ਦੇ ਖਜ਼ਾਨੇ ਵਿੱਚ ਲਿਆ ਕੇ ਜਮ੍ਹਾਂ ਕਰਾਉਣਾ। ਸਾਧ ਸੰਗਤ ਜੀ, ਮੈਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ, ਰਿਆਸਤਾਂ ਦੇ ਇਲਾਕੇ ਵਿੱਚ ਜਿਵੇਂ ਨਾਭਾ ਰਿਆਸਤ, ਪਟਿਆਲਾ ਰਿਆਸਤ, ਅੱਗੇ ਜੀਂਦ ਰਿਆਸਤ, ਕਪੂਰਥਲਾ ਰਿਆਸਤ, ਇਹ ਰਿਆਸਤਾਂ ਸਨ ਕਿ ਰਿਆਸਤਾਂ ਦੇ ਰਾਜੇ ਕੀ ਕਰਦੇ ਸਨ, ਕਣਕ ਜਿੰਨੀ ਵੀ ਹੋਣੀ ਸਾਰੀ ਦੀ ਸਾਰੀ ਆਪਣੇ ਖਜ਼ਾਨੇ ਵਿੱਚ ਲਿਜਾ ਕੇ ਜਮ੍ਹਾਂ ਕਰ ਲੈਣੀ। ਔਰ ਲੋਕਾਂ ਨੇ ਚੋਰੀ ਛਿੱਪੇ ਘੜਿਆਂ ਵਿੱਚ ਕਣਕ ਦੇ ਕੁਝ ਦਾਣੇ ਪਾ ਕੇ ਰੱਖ ਲੈਣੇ, ਵੀ ਪਤਾ ਨਾ ਲੱਗੇ ਜਦੋਂ ਕੋਈ ਘਰ ਵਿੱਚ ਪ੍ਰਾਹੁਣਾ ਆਉਣਾ, ਉਸ ਨੂੰ ਕਣਕ ਦਾ ਆਟਾ ਪੀ ਕੇ ਪ੍ਰਾਹੁਣੇ ਦੇ ਸਤਿਕਾਰ ਲਈ ਉਸ ਨੂੰ ਪ੍ਰਸ਼ਾਦਾ ਛਕਾਉਣਾ। ਬਾਕੀ ਸਾਰਾ ਸਾਲ ਲੋਕ ਵਿਚਾਰੇ ਰੁੱਖੀ ਮਿੱਸੀ ਜਾਂ ਚੌਲ ਉਬਾਲ ਕੇ ਹੀ ਆਪਣਾ ਗੁਜ਼ਾਰਾ ਕਰਦੇ ਸਨ। ਬੜਾ ਵੱਡਾ ਲੋਕਾਂ ਦੇ ਨਾਲ ਬੇਇਨਸਾਫੀ ਧੱਕਾ ਹੁੰਦਾ ਸੀ ਰਿਆਸਤਾਂ ਦੇ ਰਾਜ ਵਿੱਚ ਵੀ। ਇਸ ਕਰਕੇ ਕਹਿੰਦੇ ਵੀ ਜਿਹੜਾ ਮੁਹੱਸਲ ਵੰਡਾਵਾ ਹੁੰਦਾ ਸੀ ਉਹ ਦਾਣਾ ਆਪਣੀ ਮਰਜ਼ੀ ਨਾਲ ਵੰਡਿਆ ਕਰਦਾ।
ਜੇ ਖਿਆਨਤ ਕੋ ਕਰੇ ਅਜਾਨਾ,
ਅਜਾਣਪੁਣੇ ਵਿੱਚ ਜੇ ਕਿਸੇ ਕੋਲੋਂ ਕੋਈ ਅਮਾਨਤ ਵਿੱਚ ਖਿਆਨਤ ਹੋ ਜਾਂਦੀ, ਭਾਵ ਜ਼ਿਮੀਂਦਾਰ ਕੋਲੋਂ ਕੋਈ ਕਿਸੇ ਕਾਰਨ ਕਰਕੇ ਦਾਣੇ ਤਿਆਰ ਕਰਦਿਆਂ ਜਾਂ ਫਸਲ ਨੂੰ, ਸਾਧ ਸੰਗਤ ਜੀ, ਦਾਣਿਆਂ ਨੂੰ ਗਾਹ ਕੇ ਚੰਗੀ ਤਰ੍ਹਾਂ ਔਰ ਉਸ ਤੋਂ ਬਾਅਦ ਢੇਰ ਆਦਿਕ ਲਾਉਂਦਿਆਂ ਲਾਉਂਦਿਆਂ ਦਾਣਿਆਂ ਦਾ ਵਜ਼ਨ ਘੱਟ ਜਾਣਾ ਕਿਸੇ ਕਾਰਨ ਬਸ, ਜਾਂ ਕਿਸੇ ਨੇ ਥੋੜ੍ਹੀ ਬਹੁਤੀ ਅਮਾਨਤ ਵਿੱਚ ਖਿਆਨਤ ਉਰੇ ਪੁਰੇ ਕਰ ਲੈਣਾ ਅਨਾਜ, ਤਾਂ ਫਿਰ ਰਾਜੇ ਦੇ ਬੰਦੇ ਉਸ ਨੂੰ ਬੜਾ ਭਾਰੀ ਡੰਨ ਦਿਆ ਕਰਦੇ ਸਨ। ਅਜਾਣਪੁਣੇ ਵਿੱਚ ਵੀ ਜੇ ਕੋਈ ਖਿਆਨਤ ਹੋ ਜਾਣੀ, ਗਲਤੀ ਹੋ ਜਾਣੀ, ਕੋਈ ਉਰਾ ਪਰਾ ਹੋ ਜਾਣਾ,
ਦੰਡ ਦੇ ਰੱਖੇ ਸੁਖ ਚੁੱਕ ਸਾਈ,
ਖੇਤੀ ਕਰਨ ਵਾਲੇ ਨੂੰ ਬੜਾ ਡੰਨ ਦਿੰਦੇ ਸਨ, ਬੜੀ ਚੌਕਸੀ ਨਿਗਰਾਨੀ ਰੱਖਦੇ ਸਨ।
ਹੋਇਓ ਅੰਨ ਸਭ ਲਹੇ ਬਟਾਈ,
ਜਿੰਨਾ ਅੰਨ ਹੁੰਦਾ ਸੀ ਸਾਰੀ ਬਟਾਈ ਵੰਡ ਕੇ ਲੈ ਲੈਂਦੇ, ਇਹਨੂੰ ਬਟਾਈ ਵੀ ਕਹਿੰਦੇ ਆ, ਅੱਧਾ ਅੱਧਾ ਵੰਡਣਾ। ਇਹ ਤਾਂ ਆਪਸ ਦੇ ਵਿੱਚ ਸੀ ਪਰ ਰਾਜੇ ਲੋਕ ਨਹੀਂ ਇਸ ਤਰ੍ਹਾਂ ਕਰਦੇ ਸਨ, ਬਹੁਤ ਘੱਟ ਹਿੱਸਾ, ਚਾਰਾਂ ਵਿੱਚੋਂ ਤਿੰਨ ਹਿੱਸੇ ਰਾਜੇ ਦੇ ਖਜ਼ਾਨੇ ਵਿੱਚ ਚਲਿਆ ਜਾਣਾ, ਇੱਕ ਹਿੱਸਾ ਵਿਚਾਰੇ ਨੂੰ ਵਾਹੁਣ ਵਾਲੇ ਨੂੰ ਮਿਲਣਾ। ਇਸ ਕਰਕੇ ਬੜੀ ਧਿੰਗੋ ਜੋਰੀ ਹੋਇਆ ਕਰਦੀ ਸੀ। ਸੋ ਜਿਹੜਾ ਅੰਨ ਸੀ ਉਹਨੂੰ ਵੰਡਾ ਲੈਂਦੇ, ਜੇ ਕੋਈ ਬੰਦਾ ਵਿਚਾਰਾ ਕਿਸੇ ਕਾਰਨ ਵਸ ਅਜਾਣਪੁਣੇ ਵਿੱਚ ਵੀ, ਅਜਾਣਾ ਸ਼ਬਦ ਆਇਆ, ਅਣਜਾਣਪੁਣੇ ਵਿੱਚ ਵੀ ਕੋਈ ਖਿਆਨਤ ਕੋਈ ਗਲਤੀ ਹੋ ਜਾਣੀ ਨਾ, ਤਾਂ ਫਸਲ ਬੀਜਣ ਵਾਲੇ ਨੂੰ ਬੜੀ ਸਜ਼ਾ ਦਿੰਦੇ ਸਨ, ਉਹਦਾ ਸਾਰਾ ਹੀ ਅਨਾਜ ਜ਼ਬਤ ਕਰ ਲੈਂਦੇ ਸਨ। ਇਸ ਕਰਕੇ ਅੰਨ ਸਾਰਾ ਹੀ ਵੰਡ ਲੈਂਦੇ ਸਨ, ਲੈ ਜਾਂਦੇ ਸਨ।
ਦੁਤੀਏ ਪਠਾ ਲਿਖਾਏ ਚੁਕਾਵੇ,
ਦੂਜੀ ਪਰਜਾ ਉਹ ਹੁੰਦੀ ਸੀ ਕਿ ਰਾਜੇ ਕੋਲੋਂ ਜ਼ਮੀਨਾਂ ਦਾ ਪਟਾ ਲਿਖਾਇਆ ਹੁੰਦਾ ਸੀ ਕਾਗਜ਼ ਦੇ ਉੱਤੇ ਕਿ ਇੰਨੇ ਸਮੇਂ ਵਾਸਤੇ ਇਹ ਜ਼ਮੀਨ खेती करने वास्ते इस बंदे नूं दित्ती जांदी। अजकल आपां नूं ठेका कह देईदा, ठेके दे उत्ते पटा लिखा के ਉਹ ਰਾਜੇ ਕੋਲੋਂ ਲਈ ਹੁੰਦੀ ਸੀ ਜ਼ਮੀਨ।
ਖਸਟਮਾਸ ਮਹਿੰਦਰਪ ਨਰ ਜਾਵੇ
6 ਮਹੀਨਿਆਂ ਬਾਅਦ ਉਹ ਬੰਦਾ ਜਿਹੜਾ ਖੇਤੀ ਕਰਦਾ ਰਾਜੇ ਕੋਲੇ ਜਾਂਦਾ ਔਰ ਜਿੰਨੇ ਪੈਸਿਆਂ ਦੇ ਉੱਤੇ ਜ਼ਮੀਨ ਠੇਕੇ ਉੱਤੇ ਲਈ ਹੁੰਦੀ ਉਹ ਸਾਰਾ ਜਾ ਕੇ ਆਪਣਾ ਪੈਸੇ ਚੁਕਾ ਦਿੰਦਾ, ਕਰਜ਼ਾ ਪੂਰਾ ਕਰ ਆਉਂਦਾ, ਫਸਲ ਬਾੜੀ ਵੇਚ ਕੇ ਜੋ ਵੀ ਰਾਜੇ ਦੇ ਖਜ਼ਾਨੇ ਵਿੱਚ ਭਰਨਾ ਹੁੰਦਾ ਭਰਾ ਦਿਆ ਕਰਦਾ।
ਕਰਿਓ ਜੋ ਹੋਤ ਦੇਤ ਤਿਸ ਤਾਈ,
ਜੋ ਰਾਜੇ ਨਾਲ ਜਾਂ ਰਾਜੇ ਦੇ ਕਰਮੀਆਂ ਕਰਮਚਾਰੀਆਂ ਨਾਲ ਲੈਣ ਦੇਣ ਕੀਤਾ ਹੁੰਦਾ ਸੀ ਉਹ ਸਾਰਾ ਪੂਰਾ ਕਰਕੇ ਆਉਂਦਾ।
ਅਪਰ ਚਿੰਤ ਚਿਤ ਧਰਹਿ ਨਕਾਈ,
ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਸੀ ਕਿਸੇ ਤਰ੍ਹਾਂ ਦੀ, ਨਾ ਉਹਦੇ ਕੋਲੋਂ ਕੋਈ ਫਸਲ ਵਡਾਉਂਦਾ ਸੀ, ਨਾ ਕੋਈ ਉਹਦੇ ਉੱਤੇ ਆਉਂਦਾ ਸੀ। ਫਸਲ ਬਹੁਤੀ ਹੋ ਜੇ ਘੱਟ ਜਾਏ, ਇਹ ਜਿਹਨੇ ਠੇਕੇ 'ਤੇ ਲਈ ਆ ਉਸੇ ਦਾ ਹਿੱਸਾ ਉਸੇ ਦਾ ਅਧਿਕਾਰ ਹੁੰਦਾ ਸੀ। ਪਰ ਉਸਨੇ 6 ਮਹੀਨਿਆਂ ਬਾਅਦ ਜਾ ਕੇ ਪੈਸੇ ਜ਼ਰੂਰ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਣੇ ਜਿੰਨੇ ਬਣਨੇ, ਹੋਰ ਕੋਈ ਚਿੰਤਾ ਨਹੀਂ ਹੁੰਦੀ ਸੀ ਕਿਸੇ ਤਰ੍ਹਾਂ ਦਾ ਫਿਕਰ।
ਤ੍ਰਿਤੀਏ ਨਰ ਸੌਗਾਤੀ ਜਾਨ,
ਤੀਜੇ ਰਾਜੇ ਦੀ ਪਰਜਾ ਵਿੱਚ ਸੁਗਾਤਾਂ ਵਪਾਰ ਕਰਨ ਵਾਲੇ, ਇੱਧਰੋਂ ਵਪਾਰ ਕਰ ਲਿਆ ਉੱਧਰ ਦੇ ਆਏ, ਉੱਧਰੋਂ ਲੈ ਕੇ ਇੱਧਰ ਲਿਆ ਕੇ ਦੇ ਤਾ, ਸੁਗਾਤਾਂ ਕੀਮਤੀ ਕੀਮਤੀ ਉੱਧਰੋਂ ਇੱਧਰ ਉੱਧਰੋਂ ਇੱਧਰ ਇਉਂ। ਉਹਨਾਂ ਨੂੰ ਵਪਾਰੀ ਜਾਂ ਸੁਗਾਤੀਏ ਕਿਹਾ ਜਾਂਦਾ ਸੀ, ਉਹ ਸੁਗਾਤੀਏ ਲੋਕ ਹੁੰਦੇ ਸਨ।
ਨਿਰਿਪ ਕੀ ਹੱਦ ਪਰ ਬਸਾ ਥਾਨ,
ਉਹ ਰਾਜੇ ਦੀ ਰਾਜ ਦੀ ਹੱਦ ਉੱਤੇ ਰਹਿੰਦੇ, ਕਿਉਂਕਿ ਵਪਾਰ ਹੱਦਾਂ 'ਤੇ ਰਹਿ ਕੇ ਹੁੰਦਾ ਸੀ। ਇੱਕ ਮੁਲਕ ਵਿੱਚੋਂ ਦੂਜੇ ਮੁਲਕ ਵਿੱਚ ਸਮਾਨ ਲਿਜਾ ਕੇ ਮਹਿੰਗਾ ਵੇਚ ਦੇਣਾ, ਉੱਧਰੋਂ ਸਸਤੀਆਂ ਵਸਤੂਆਂ ਲਿਆ ਕੇ ਇੱਧਰ ਮਹਿੰਗੀਆਂ ਵੇਚ ਦੇਣੀਆਂ, ਉਹਨਾਂ ਨੂੰ ਵਪਾਰੀ ਅਤੇ ਸੁਗਾਤੀ। ਸੁਗਾਤਾਂ ਕੀਮਤੀ ਕੀਮਤੀ ਵਸਤੂਆਂ ਲੈ ਕੇ ਆਉਣੀਆਂ, ਇੱਧਰ ਦੇ ਦੇਣੀਆਂ ਇੱਧਰ ਲੀਆਂ ਉੱਧਰ, ਉਹਨਾਂ ਨੂੰ ਸੁਗਾਤੀ ਕਿਹਾ ਜਾਂਦਾ ਸੀ। ਸੁਗਾਤੀਏ ਰਾਜੇ ਦੀ ਹੱਦ ਦੇ ਉੱਤੇ ਰਿਹਾ ਕਰਦੇ।
ਬਾਜੀ ਬਾਜ ਆਦ ਸੌਗਾਤ,
ਫਿਰ ਉਹ ਕੀ ਕਰਦੇ ਸਨ, ਚੰਗੀਆਂ ਚੰਗੀਆਂ ਸੁਗਾਤਾਂ ਆਪਣੀਆਂ ਸੁਗਾਤਾਂ ਵਿੱਚੋਂ ਚੰਗੇ ਚੰਗੇ ਬਾਜ ਘੋੜੇ ਬਾਜੀਆਂ ਘੋੜੀਆਂ। ਸੋ ਇਸ ਕਰਕੇ ਘੋੜੇ ਔਰ ਘੋੜੀਆਂ ਦੀਆਂ ਚੰਗੀਆਂ ਚੰਗੀਆਂ ਸੁਗਾਤਾਂ ਕੀਮਤੀ ਐਸੇ ਜਾਨਵਰ ਜਿਹੜੇ ਹੁੰਦੇ ਸਨ। ਰਾਜੇ ਦੀ ਸਵਾਰੀ ਲਈ ਰਾਜੇ ਪਾਸ ਭੇਜਦੇ ਕਿ ਅਸੀਂ ਆਹ ਵਸਤੂਆਂ ਆਹ ਜਾਨਵਰ ਕੀਮਤੀ ਲੈ ਕੇ ਆਏ, ਜਾਂ ਹੋਰ ਵੀ ਕੀਮਤੀ ਵਸਤਰ, ਹੋਰ ਕੋਈ ਮੇਵੇ ਆਦਿਕ, ਹੀਰੇ ਜਵਾਹਰ ਆਦਿਕ, ਉਹਨਾਂ ਵਿੱਚੋਂ ਫਿਰ ਰਾਜੇ ਨੂੰ ਭੇਜ ਦਿੰਦੇ ਤੇ ਰਾਜਾ ਉਹਨਾਂ ਕੋਲੋਂ ਸੁਗਾਤਾਂ ਲੈ ਕੇ ਬੜਾ ਉਹਨਾਂ 'ਤੇ ਪ੍ਰਸੰਨ ਰਹਿੰਦਾ ਸੀ ਕਿ ਸਾਨੂੰ ਚੰਗਾ ਚੰਗਾ ਕੀਮਤੀ ਸਮਾਨ ਇਹਨਾਂ ਨੇ ਭੇਜਿਆ ਹੈ।
ਬਹੁ ਗ੍ਰਾਮਨ ਕੇ ਰਾਜ ਕਰੰਤੇ,
ਉਹ ਬਹੁ ਗ੍ਰਾਮਨ ਕੇ ਰਾਜ ਕਰੰਤੇ, ਉਹ ਬਹੁਤੇ ਨਗਰਾਂ ਉੱਤੇ ਉਹ ਰਾਜ ਕਰਦੇ ਸਨ। ਉਹ ਜਿਹੜੇ ਵਪਾਰੀ ਹੁੰਦੇ ਸਨ ਹੱਦਾਂ ਵਾਲੇ ਪਿੰਡਾਂ ਉੱਤੇ ਉਹ ਰਾਜ ਕਰਦੇ, ਭਾਵ ਉਹਨਾਂ ਦਾ ਹੁਕਮ ਹੀ ਚੱਲਦਾ ਸੀ, ਉੱਥੇ ਰਾਜਾ ਨਹੀਂ ਦਖਲ ਦਿਆ ਕਰਦਾ।
ਦਰਬ ਲਹੇ ਸਭ ਸੁਖ ਭੋਗੰਤੇ,
ਪਰਜਾ ਕੋਲੋਂ ਟੈਕਸ ਲੈ ਕੇ ਆਪਣੀ ਮਰਜ਼ੀ ਦੇ ਨਾਲ ਸਾਰਾ ਸੁੱਖ ਭੋਗਦੇ। ਜਿੱਥੇ ਜਿੱਥੇ ਉਹਨਾਂ ਦਾ ਰਾਜ ਹੁੰਦਾ, ਉਹਨਾਂ ਦਾ ਪ੍ਰਬੰਧ ਹੁੰਦਾ, ਉੱਥੇ ਰਾਜਾ ਨਹੀਂ ਦਖਲ ਦਿੰਦਾ ਸੀ, ਉਹਨਾਂ ਤੋਂ ਕੇਵਲ ਸੁਗਾਤਾਂ ਹੀ ਲੈਂਦਾ ਸੀ ਇਵਜ ਵਿੱਚ। ਬਾਕੀ ਪਰਜਾ ਕੋਲੋਂ ਉਹ ਜੋ ਵੀ ਉਹਨਾਂ ਦਾ ਟੈਕਸ ਬਣਦਾ ਉਹਨਾਂ ਨੇ ਲੈਣਾ ਅਤੇ ਸੁੱਖ ਭੋਗਣਾ ਪਦਾਰਥਾਂ ਦੇ ਸਹਿਤ ਹੋ ਕੇ।
ਚੌਥੇ ਮਾਫੀ ਕੇਤਕ ਹੋਏ,
ਇੰਨੇ ਕੁ ਮਾਫੀਦਾਰ ਵੀ ਹੁੰਦੇ ਸਨ ਜਿਹਨਾਂ ਨੂੰ ਰਾਜੇ ਨੇ ਜ਼ਮੀਨਾਂ ਜਾਂ ਇਲਾਕੇ, ਉਹ ਮਾਫੀਨਾਮੇ ਦੇ ਪੱਟੇ ਲਿਖੇ ਹੁੰਦੇ ਸਨ ਕਿ ਬਈ ਇਸ ਇਲਾਕੇ ਵਿੱਚੋਂ ਕੋਈ ਵੀ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਿਆ ਜਾਏਗਾ, ਕੋਈ ਜੁਰਮਾਨਾ ਨਹੀਂ ਲਾਇਆ ਜਾਏਗਾ। ਉਹ ਮਾਫੀਦਾਰ ਹੁੰਦੇ ਸਨ, ਉਹਨਾਂ ਨੂੰ ਮੁਆਫ ਕੀਤਾ ਹੋਇਆ ਹੁੰਦਾ ਸੀ ਰਾਜ ਪ੍ਰਬੰਧ ਵੱਲੋਂ।
ਆਪਣੋ ਰਾਜ ਕਰਤ ਹੈ ਸੋਏ,
ਉਹ ਆਪੋ ਆਪਣੇ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਚਿੰਤਾ ਤੋਂ ਰਹਿਤ ਹੋ ਕੇ, ਉਹ ਬੇਫਿਕਰ ਹੋ ਕੇ ਜਿੱਥੇ ਜਿੱਥੇ ਤੱਕ ਉਹਨਾਂ ਨੂੰ ਮੁਆਫੀ ਦੀ ਜ਼ਮੀਨ ਲਿਖੀ ਹੁੰਦੀ, ਇਲਾਕਾ ਲਿਖਿਆ ਹੁੰਦਾ, ਉੱਥੇ ਉੱਥੇ ਬੇਫਿਕਰ ਹੋ ਕੇ ਰਾਜ ਕਰਦੇ ਸਨ, ਉਹਨਾਂ ਦਾ ਹੁਕਮ ਚੱਲਦਾ ਸੀ।
ਨਿਰਪਕੇ ਸੰਗ ਚੜ੍ਹੈ ਜਾਏ ਜਾਏ,
ਔਰ ਨਿਰਪਕੇ ਸੰਗ ਚੜ੍ਹੈ ਜਹ ਜਾਏ, राजे दे नाल फिर उन्हां दी इक्को ही ड्यूटी हुंदी सी कि राजा जदों किते जंग नूं चढ़दा तां उन्हां ने अपने सूरमे अते शस्त्र वधिया लै के राजे दी मदद लई नाल जाना फौज बन के। और इसे तरह अज भी कई मुल्कां दे अंदर फौज नहीं रखी होई, उत्थों दी परजा की हिफाजत फिर वड्डे वड्डे मुल्क अपनी फौज द्वारा करदे, जिवें अमेरिका दे अधीन कई ऐसे मुल्क है, उन्हां मुल्कां दे विच उन्हां मुल्कां दी राखी अमरीका की फौज करदी है। हिंदुस्तान दे इर्द गिर्द भी छोटे छोटे राज है, उत्थे इन्हां दी फौज उन्हां दी रक्षा करदी है। इउं उन्हां दा इक्को ही काम हुंदा सी राजे नाल, जदों किते राजा चढ़ाई करदा ਤਾਂ ਆਪਣੀ ਫੌਜ ਸ਼ਸਤਰਧਾਰੀ ਸੂਰਮੇ ਰਾਜੇ ਦੀ ਮਦਦ ਲਈ ਨਾਲ ਜਾਂਦੇ ਸਨ। ਉਹਨਾਂ ਨੂੰ ਇਸ ਗੱਲ ਦੀ ਮੁਆਫੀ ਮਿਲੀ ਹੋਈ ਹੁੰਦੀ ਸੀ, ਜਾਂ ਫਿਰ ਸਾਧ ਸਿੰਘ ਜੀ ਰਾਜਾ ਕਿਤੇ ਸ਼ਿਕਾਰ ਚੜ੍ਹਦਾ ਤਾਂ ਵੀ ਰਾਜੇ ਦੀ ਰੱਖਿਆ ਵਾਸਤੇ ਨਾਲ ਜਾਂਦੇ ਸਨ, ਆਪਣੇ ਬੰਦੇ ਭੇਜਿਆ ਕਰਦੇ।
ਸਭ ਪਰ ਆਪਣੋ ਹੁਕਮ ਚਲਾਏ,
ਔਰ ਸਾਰਿਆਂ ਉੱਤੇ ਪਰਜਾ ਉੱਤੇ ਉਹਨਾਂ ਦਾ ਹੁਕਮ ਚੱਲਦਾ ਸੀ, ਉਹਨਾਂ ਦੇ ਅਧੀਨ ਜਿਹੜਾ ਇਲਾਕਾ ਹੋਇਆ ਕਰਦਾ।
ਖਾਣਾ ਅਰ ਦਾਣਾ ਹੋਏ ਜੋਏ,
ਜੋ ਖਾਣਾ ਜੋ ਦਾਣਾ ਜਿੰਨਾ ਵੀ ਹੁੰਦਾ
ਲੈਂਦੇ ਮਹਿਪਾਲਕ ਤੇ ਸੋਏ,
ਉਹ ਰਾਜੇ ਕੋਲੋਂ ਲੈਂਦੇ ਸਨ ਰਾਜੇ ਦੇ ਖਜ਼ਾਨੇ ਵਿੱਚੋਂ, ਕਿਉਂ ਰਾਜੇ ਦੀ ਫੌਜ ਵਾਲੀ ਸਾਰੀ ਡਿਊਟੀ ਦਿਆ ਕਰਦੇ ਸਨ।
ਲਖੋ ਪ੍ਰਜਾ ਪ੍ਰਭ ਕੀ ਇਹ ਮਚਾਰ,
ਮਹਾਰਾ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਰ ਹੈ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਰਾਜਾ, ਸਾਰੀ ਸ੍ਰਿਸ਼ਟੀ ਦਾ ਰਾਜਾ, ਕੁੱਲ ਕੈਨਾਤ ਦਾ ਰਾਜਾ, ਉਹਦੀ ਵੀ ਚਾਰ ਤਰ੍ਹਾਂ ਦੀ ਪ੍ਰਜਾ ਹੈ ਉਸਦੇ ਰਾਜ ਵਿੱਚ ਰਹਿਣ ਵਾਲੀ।
ਇੱਕ ਤੋਂ ਸਹਿਕਾਮੀ ਬ੍ਰਿਤ ਧਾਰ,
ਇੱਕ ਤਾਂ ਭਾਈ ਕਾਮਨਾ ਵਾਲੀ ਬਿਰਤੀ ਜਿਨ੍ਹਾਂ ਨੇ ਧਾਰਨ ਕੀਤੀ ਹੋਈ ਹੈ, ਜਿਹੜੇ ਇੱਛਾ ਦੇ ਸਹਿਤ ਹੈ, ਜਿਨ੍ਹਾਂ ਦੀਆਂ ਕਾਮਨਾਵਾਂ ਹਨ ਫੁਰਨੇ ਹਨ, ਉਹਨਾਂ ਨੂੰ ਸਕਾਮੀ ਕਿਹਾ ਜਾਂਦਾ ਹੈ।
ਕਾਮ ਰੋ ਕ੍ਰੋਧ ਕੂਰ ਕਹੋ ਲਾਗੇ,
ਉਹ ਕਾਮ ਵਿੱਚ ਵੀ ਕ੍ਰੋਧ ਵਿੱਚ ਵੀ ਕੂਰ ਝੂਠ ਵਿੱਚ ਵੀ ਲੱਗੇ ਹੋਏ ਫਸੇ ਹੋਏ ਹਨ।
ਨਹਿ ਕਭੂ ਹਰ ਕੇ ਰਸ ਪਾਗੇ,
ਕਾਮਨਾ ਵਾਲਾ ਬੰਦਾ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਨਾ ਲੈ ਸਕਦਾ, ਉਹ ਤਾਂ ਪਦਾਰਥਾਂ ਦਾ ਰਸੀਆ, ਵੀ ਆਹ ਪਦਾਰਥ ਮੈਨੂੰ ਮਿਲ ਜਾਏ, ਆਹ ਮਿਲ ਜੇ, ਆਹ ਸੁੱਖ ਮਿਲ ਜੇ, ਆਹ ਮਿਲ ਜਾਏ, ਉਹ ਪਦਾਰਥਾਂ ਦਾ ਰਸੀਆ, ਹਰੀ ਦੇ ਰਸ ਵਿੱਚ ਨਹੀਂ ਉਹ ਭਿੱਜਿਆ ਹੋਇਆ ਹੈ, ਨਾਮ ਰਸ ਤੋਂ ਹੀਣਾ ਹੈ ਜਿਹੜਾ ਸਕਾਮੀ ਹੈ।
ਤੀਰਥ ਦਾਨ ਬ੍ਰਤ ਜੇ ਕਰਹੀ,
ਜੇ ਕਰਕੇ ਉਹ ਕੋਈ ਤੀਰਥਾਂ ਤੇ ਵੀ ਜਾਂਦੇ ਹੈ, ਬ੍ਰਤ ਵੀ ਕਰਦੇ ਹੈ, ਦਾਨ ਵੀ ਕਰਦੇ ਹਨ,
ਫਲ ਹੋਏ ਅਮੁੱਕ ਕਾਮਨਾ ਧਰਹੀ,
ਪਹਿਲਾਂ ਉਹ ਕਾਮਨਾ ਰੱਖਦੇ ਆ ਮਹਾਰਾਜ ਮੈਨੂੰ ਇਹਦਾ ਆਹ ਫਲ ਮਿਲ ਜੇ, ਮੈਂ ਗੁਰਦੁਆਰੇ ਇੰਨੀ ਮਾਇਆ ਚੜ੍ਹਾਊਂਗਾ, ਇੰਨਾ ਲੰਗਰ ਵਿੱਚ ਰਾਸ਼ਨ ਦੇਊਂਗਾ, ਇੰਨੀ ਵਾਰੀ ਦਰਸ਼ਨ ਕਰਨ ਆਊਂਗਾ, ਮਹਾਰਾਜ ਮੇਰੀ ਆਹ ਇੱਛਾ ਪੂਰੀ ਕਰ ਦਿਓ। ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮਹਾਰਾਜ ਮੈਂ ਇਸ਼ਨਾਨ ਕਰਨ ਜਾਊਂਗਾ, ਦੇਗ ਵੀ ਕਰਾਊਂਗਾ, ਲੰਗਰ ਵਿੱਚ ਵੀ ਸੇਵਾ ਪਾਵਾਂਗਾ, ਪਰ ਮੇਰੀ ਆਹ ਇੱਛਾ ਪੂਰੀ ਕਰੋ। ਹਰ ਸੇਵਾ ਪਿੱਛੇ ਕੋਈ ਨਾ ਕੋਈ ਇੱਛਾ, ਕੋਈ ਨਾ ਕੋਈ ਕਾਮਨਾ, ਦਾਨ ਕਰਦਾ ਤਾਂ ਵੀ ਇੱਛਾ ਦੇ ਸਹਿਤ, ਤੀਰਥਾਂ 'ਤੇ ਜਾਂਦਾ, ਗੁਰ ਅਸਥਾਨਾਂ 'ਤੇ ਜਾਂਦਾ ਤਾਂ ਵੀ, ਜੇ ਬ੍ਰਤ ਆਦਿਕ ਵੀ ਕੋਈ ਕਰਦਾ ਤਾਂ ਵੀ। ਇਸ ਲਈ ਉਹ ਕਹਿੰਦੇ ਕਾਮਨਾ ਦੇ ਵਾਸਤੇ ਹੀ ਕਰਦਾ ਕਿ ਮੇਰੀਆਂ ਕਾਮਨਾਵਾਂ ਪੂਰੀਆਂ ਹੋ ਜਾਣ।
ਤਿੰਨ ਪਰ ਧਰਮ ਰਾਏ ਕੋ ਡੰਡ,
ਮਹਾਰਾਜ ਕਹਿੰਦੇ ਉਹਨਾਂ 'ਤੇ ਧਰਮ ਰਾਏ ਦਾ ਡੰਡਾ ਹੈ, ਧਰਮ ਰਾਜੇ ਦਾ ਡੰਨ ਉਹਨਾਂ ਨੂੰ ਜ਼ਰੂਰ ਲੱਗੇਗਾ ਇਸ ਤਰ੍ਹਾਂ ਕਰਨ ਵਾਲਿਆਂ ਨੂੰ।
ਨਰਕ ਸਜਾਈ ਲਹਿ ਪ੍ਰਚੰਡ,
ਨਰਕਾਂ ਦੀ ਸਜ਼ਾ ਬੜੀ ਲੈਣਗੇ, ਔਰ ਪ੍ਰਚੰਡ ਦਾ ਹੁੰਦਾ ਅਰਥ ਹੁੰਦਾ ਤਿੱਖੀ, ਭਿਆਨਕ, ਭਿਆਨਕ ਸਜ਼ਾ ਨਰਕਾਂ ਦੀ ਉਹਨਾਂ ਨੂੰ ਲੈਣੀ ਪੈਂਦੀ ਹੈ, ਕਿਉਂਕਿ ਜੋ ਉਹਨਾਂ ਨੇ ਕਰ ਲਿਆ ਇੱਥੇ ਉਹਦਾ ਫਲ ਖਾ ਲਿਆ ਨਾ, ਭੋਗ ਲਿਆ, ਪਿੱਛੇ ਲਈ ਤਾਂ ਕੁਝ ਨਹੀਂ ਨਾ ਛੱਡਿਆ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ, ਮਹਾਰਾਜ ਕਹਿੰਦੇ ਅੱਗੇ ਉਹ ਮਿਲੂਗਾ ਜਿਹੜੀ ਖੱਟੀ ਖੱਟੀ ਸੇਵਾ ਕਰਕੇ, ਘਾਲਣਾ ਕੀਤੀ ਨਾਮ ਭਗਤੀ ਦੀ ਨਿਸ਼ਕਾਮ ਹੋ ਕੇ, ਉਹਦਾ ਤਾਂ ਫਲ ਮਿਲੂਗਾ, ਨਹੀਂ ਤਾਂ ਭਾਈ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੁੱਟੈ। ਜਿਹੜੇ ਇਹ ਪਖੰਡ ਕਰਦੇ ਆ ਕਰਮ ਧਰਮ ਦੇ, ਧਰਮ ਦੇ ਵਿੱਚ ਕਰਮ ਕਰਦੇ ਆ ਵੀ ਆਹ ਇੱਛਾ ਪੂਰੀ ਹੋ ਜੇ, ਮਨ ਵਿੱਚ ਕਾਮਨਾ ਕਰਕੇ ਦਾਨ ਪੁੰਨ ਪੇ ਪੂਜਾ ਪਾਠ ਕਰਦੇ ਆ, ਉਹ ਤਾਂ ਧਰਮ ਰਾਜੇ ਦੇ ਜਿਹੜੇ ਸਾਧ ਸੰਗਤ ਜੀ ਜਮ ਹੈ ਨਾ ਉਹ ਰਸਤੇ ਵਿੱਚ ਹੀ ਲੁੱਟ ਲੈਂਦੇ ਆ। ਧਾਰਮਿਕ ਗ੍ਰੰਥਾਂ ਵਿੱਚ ਆਉਂਦਾ ਕਹਿੰਦੇ ਜਦੋਂ ਪ੍ਰਾਣੀ ਨੂੰ ਜਮ ਲੈ ਕੇ ਜਾਂਦੇ ਆ ਨਾ ਪ੍ਰਲੋਕ ਨੂੰ ਤਾਂ ਕਹਿੰਦੇ ਫਿਰ ਇਹਨੂੰ ਪਿਆਸ ਬੜੀ ਲੱਗਦੀ ਹੈ। ਸਕਾਮੀਆਂ ਦੀ ਹਾਲਤ ਦੱਸਦੇ ਆ ਉਹ ਕਹਿੰਦਾ ਵੀ ਮੇਰੀ ਆਤਮਾ ਬੜੀ ਪਿਆਸ ਨਾਲ ਤੜਪ ਰਹੀ ਹੈ ਪਾਣੀ ਦਿਓ। ਕਹਿੰਦੇ ਪਾਣੀ ਦਿਆਂਗੇ, ਫਲਾਨੀ ਥਾਂ 'ਤੇ ਤੂੰ ਇੰਨੇ ਬੰਦਿਆਂ ਨੂੰ ਪਾਣੀ ਪਿਆਇਆ ਸੀ ਉਹਦਾ ਫਲ ਸਾਨੂੰ ਦੇ ਦੇ, ਸਾਨੂੰ ਸ਼ਾਂਤੀ ਆਏਗੀ, ਅਸੀਂ ਅੱਠੇ ਪੈਰ ਸੜਦੇ ਰਹਿੰਦੇ ਹਾਂ ਕਿਉਂਕਿ ਅਸੀਂ ਜਮ ਹਾਂ, ਜੀਵਾਂ ਦੇ ਕਰਮਾਂ ਦਾ ਫਲ ਦੇਣ ਵਾਲੇ, ਸਾਨੂੰ ਵੀ ਕੁਝ ਫਲ ਮਿਲੇ, ਸਾਡਾ ਵੀ ਭਲਾ ਹੋਵੇ। ਉਹ ਕਹਿੰਦੇ ਜਿਹੜਾ ਇੰਨਾ ਪਾਣੀ ਪਿਆਇਆ ਸੀ ਕਿਸੇ ਨੂੰ ਉਹਦਾ ਪੁੰਨ ਸਾਨੂੰ ਅਰਪਿਤ ਕਰਦੇ, ਸਾਨੂੰ ਦੇ ਦੇ। ਉਹ ਸਕਾਮੀ ਦੁਖੀ ਹੋਇਆ ਕਹਿੰਦਾ ਚੰਗਾ ਤੁਹਾਨੂੰ ਦਿੱਤਾ, ਕਹਿੰਦੇ ਲੈ ਪੀ ਲੈ ਪਾਣੀ, ਪਾਣੀ ਪਿਆ ਦਿੰਦੇ ਹੈ। ਫਿਰ ਕਹਿੰਦੇ ਵੀ ਧੁੱਪ ਬੜੀ ਲੱਗ ਰਹੀ ਹੈ, ਜਹਾਂ ਤ੍ਰਿਖਾ ਮਨ ਤੋਂ ਜਾ ਕਰਕੇ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਵਿੱਚ ਸਾਰਾ ਪ੍ਰਲੋਕ ਦਾ ਮਾਰਗ ਹੀ ਦੱਸਿਆ। ਇਹ ਪਾਪੀਆਂ ਪੁੰਨੀਆਂ ਲਈ ਹੈ, ਗੁਰਸਿੱਖਾਂ ਲਈ ਨਹੀਂ, ਗੁਰਮੁਖਾਂ ਲਈ ਨਹੀਂ, ਨਿਸਕਾਮੀਆਂ ਲਈ ਨਹੀਂ ਸਾਧ ਸੰਗਤ ਜੀ, ਪਰ ਉਹਨਾਂ ਲਈ ਜ਼ਰੂਰ ਹੈ ਜਿਹ ਮਾਤ ਪਿਤਾ ਸੁਤਮੀਦ ਨਾ ਭਾਈ, ਮਾਨੁਹਾਂ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ। ਕਹਿੰਦਾ ਛਤਰੀ ਦਿਓ, ਛਾਵੇਂ ਬਿਠਾਓ। ਕਹਿੰਦੇ ਚੰਗਾ ਤੂੰ ਫਲਾਨੇ ਸਮੇਂ ਵਰਖਾ ਅਤੇ ਧੁੱਪ ਤੋਂ ਬਚਣ ਲਈ 100 ਛਤਰੀ ਥਾਨ ਕੀਤੀ ਸੀ ਅਤੇ ਉਹਦਾ ਫਲ ਸਾਨੂੰ ਦੇ ਦੇ, ਤੈਨੂੰ ਛਾਵੇਂ ਬਿਠਾ ਦਿੰਦੇ ਹਾਂ। ਇਉਂ ਰਸਤੇ ਵਿੱਚ ਹੀ ਕੀਤੇ ਪੁੰਨ ਦਾਨ ਦੇ ਫਲ ਉਹ ਲੁੱਟ ਲੈਂਦੇ ਆ, ਲੈ ਜਾਂਦੇ ਆ, ਅਤੇ ਬੰਦੇ ਦੇ ਪੱਲੇ ਕੀ ਬਚਦਾ? ਕੱਖ ਵੀ ਨਹੀਂ। ਜਿਹੜੇ ਪਾਪ ਕੀਤੇ ਫਿਰ ਉਹਦਾ ਫਲ ਜਾ ਕੇ ਨਰਕਾਂ ਵਿੱਚ ਭੋਗਣਾ ਪੈਂਦਾ, ਸਜ਼ਾ ਭਿਆਨਕ ਤੋਂ ਭਿਆਨਕ। ਇਉਂ ਭਾਈ ਕੋਈ ਸ਼ੁਭ ਕਰਮ ਕਰੋ ਨਾ, ਨਿਸ਼ਕਾਮਤਾ ਵੀ ਰੱਖੋ ਮਨ ਵਿੱਚ, ਪਰਮੇਸ਼ਰ 'ਤੇ ਉਹਦਾ ਫਲ ਛੱਡ ਦਿਓ। ਨਿਸ਼ਕਾਮਤਾ ਦੀ ਸੇਵਾ ਕੀਤੀ, ਦਾਨ ਪੁੰਨ ਕੀਤਾ, ਪਰਮੇਸ਼ਰ ਆਪੇ ਸਮੇਂ ਅਨੁਸਾਰ ਉਹਦਾ ਫਲ ਆਪਣੀ ਕਿਰਪਾ ਨਾਲ ਬਖਸ਼ਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਪਰਮੇਸ਼ਰ ਤਾਂ ਐਡਾ ਦਿਆਲੂ ਹੈ ਸੰਗਤ ਜੀ, ਪਤਤ ਪਾਵਨ ਹਰ ਬਿਰਧ ਸਦਾਇਕ, ਤਿਲ ਨਹੀਂ ਭੰਨੈ ਘਾਲੇ। ਤਿਲ ਜਿੰਨੀ ਵੀ ਚੰਗੀ ਘਾਲਣਾ ਘਾਲ ਲਈ ਨਾ ਜੀਵਨ ਵਿੱਚ ਕਿਸੇ ਨੇ, ਉਸ ਦੀ ਵੀ ਅਜਾਈ ਨਹੀਂ ਜਾਣ ਦਿੰਦਾ, ਉਹਦਾ ਵੀ ਫਲ ਦਿੰਦਾ ਹੀ ਦਿੰਦਾ। ਕਿਉਂ ਉਹਨੂੰ ਫਲ ਪ੍ਰਦਾਤਾ ਕਿਹਾ? ਚੰਗੇ ਮਾੜੇ ਕਰਮਾਂ ਦਾ ਫਲ ਦਿੰਦਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ। ਇਸ ਕਰਕੇ ਕਹਿੰਦੇ ਉਹ ਤਾਂ ਰਸਤੇ ਵਿੱਚ ਹੀ ਜਾਮਾਂ ਦੇ ਧਰਮ ਰਾਜੇ ਦੇ ਜਾਮ ਹੀ ਡੰਨ ਦੇ ਕੇ ਸਾਰਾ ਲੈ ਲੈਂਦੇ ਆ, ਲੇਖਾ ਪੂਰਾ ਕਰ ਲੈਂਦੇ ਆ।
ਨਰਕ ਸਜਾਈ ਲਹਿ ਪ੍ਰਚੰਡ, ਪੁੰਨ ਪਾਪ ਬਲ ਭੋਗਾ ਨਿਆਰੇ।
ਉਹ ਪੁੰਨਾਂ ਦਾ ਫਲ ਸੁਖ, ਪਾਪਾਂ ਦਾ ਫਲ ਦੁੱਖ, ਵੱਖਰਾ ਵੱਖਰਾ ਉਹਨਾਂ ਨੂੰ ਭੋਗਣਾ ਹੀ ਪੈਂਦਾ। ਕਹਿੰਦੇ ਸਕਾਮੀਆਂ ਨੂੰ ਜੇ ਪਾਪ ਕੀਤੇ ਹੈ ਤਾਂ ਪਾਪਾਂ ਦਾ ਵੀ ਫਲ ਭੋਗਣਾ ਪਵੇਗਾ, ਜੇ ਚੰਗੇ ਕਰਮ ਕੀਤੇ ਉਹਦਾ ਫਲ ਵੀ ਭੋਗਣਾ ਹੀ ਪਵੇਗਾ, ਨਿਆਰਾ ਵੱਖਰਾ ਵੱਖਰਾ।
ਕਬ ਸੁਖ ਕਬ ਦੁੱਖ ਲਹਿ ਵਿਚਾਰੇ।
ਉਹ ਕਹਿੰਦੇ ਵਿਚਾਰੇ ਜੀਵ ਕਦੇ ਦੁੱਖ ਮਿਲਦਾ ਉਹਨਾਂ ਨੂੰ, ਪਾਪ ਦਾ ਫਲ ਸੰਗਤ ਜੀ ਦੁੱਖ ਹੈ, ਉਹ ਦੁੱਖ ਭੋਗਦੇ ਆ ਕਦੇ ਤਾਂ, ਕਦੇ ਉਹਨਾਂ ਨੂੰ ਸੁੱਖ ਮਿਲਦਾ ਹੈ, ਸੁੱਖ ਭੋਗਦੇ ਹਨ, ਸੁੱਖ ਦੁੱਖ ਦੇ ਚੱਕਰ ਵਿੱਚ ਹੀ ਪਏ ਰਹਿੰਦੇ ਆ ਵਾਰੋ ਵਾਰੀ।
ਇੱਕ ਨਿਸ਼ਕਾਮ ਕਰਮ ਸ਼ੁਭ ਕਰਾਂ,
ਇਹ ਤਾਂ ਸਕਾਮੀਆਂ ਦੀ ਗਤੀ ਦੱਸੀ ਹੈ। ਹੁਣ ਦੂਸਰਾ ਹਜ਼ੂਰ ਦੱਸਦੇ, ਜਿਹੜੇ ਨਿਸ਼ਕਾਮ ਹੈ ਤੇ ਸ਼ੁਭ ਪਵਿੱਤਰ ਧਰਮ ਦੇ ਸ੍ਰੇਸ਼ਟ ਕਰਮ ਕਰਦੇ, ਕੋਈ ਇੱਛਾ ਨਹੀਂ ਕਰਦੇ।
ਧਰਮ ਕਰਤ ਪ੍ਰਸੰਨਤਾ ਧਰੈ,
ਧਰਮ ਦੇ ਕਰਮ ਕਰਦੇ ਆ, ਧਰਮ ਕਮਾਉਂਦੇ ਆ, ਮਨ ਵਿੱਚ ਪ੍ਰਸੰਨਤਾ ਧਾਰਨ ਕਰਦੇ ਆ ਕਿ ਵਾਹਿਗੁਰੂ ਮਨੁੱਖਾ ਜੀਵਨ ਮਿਲਿਆ। ਜਿੰਨੇ ਧਰਮ ਦੇ ਕਰਮ ਹੋ ਜਾਣ ਚੰਗੇ ਚੰਗੇ ਹੈ, ਜਿੰਨਾ ਧਰਮ ਕਮਾਇਆ ਜਾਏ ਉਨਾ ਹੀ ਚੰਗਾ ਚੰਗਾ। ਮਨੁੱਖਾ ਜੀਵਨ ਸਾਧ ਸੰਗਤ ਜੀ ਐਸੀ ਅਮੋਲਕ ਦਾਤ ਵਾਹਿਗੁਰੂ ਨੇ ਦਿੱਤੀ ਹੈ ਮਾਤ ਲੋਕ ਦੇ ਉੱਤੇ, ਇਸੇ ਜਨਮ ਵਿੱਚ ਆਪਾਂ ਧਰਮ ਦੇ ਕਰਮ ਕਰ ਸਕਦੇ ਹਾਂ ਔਰ ਜੰਮਣ ਮਰਨ ਦੇ ਬੰਧਨਾਂ ਤੋਂ ਬਚ ਸਕਦੇ ਹਾਂ, 84 ਦੇ ਦੁੱਖਾਂ ਤੋਂ ਬਚ ਸਕਦੇ ਹਾਂ। ਹੋਰ ਕੋਈ ਅਵਸਰ ਨਹੀਂ ਸਾਡੇ ਲਈ, ਹੋਰ ਕੋਈ ਤਰੀਕਾ ਨਹੀਂ ਹੈ ਬਚਣ ਵਾਲਾ। ਇਹ ਬੜੀ ਬੇਕੀਮਤੀ ਦਾਤ ਵਾਹਿਗੁਰੂ ਨੇ ਮਨੁੱਖਾ ਜੀਵਨ ਦਿੱਤਾ, ਸਭ ਕੁਝ ਗੋਬਿੰਦ ਦੀਆ ਜੋ ਦੀਨੀ ਮਾਨੁਖ ਦੇਹ, साध संग हर भजन कर जन्म सफल कर ले। परमेश्वर ने तैथों ए बंदे कुछ लुका के नहीं रखिया, ये मनुखा देही दे दित्ती, सब कुंड तैनू बख्श दिता। साध संगत करिया कर, वाहिगुरु दे नाम दा भजन करिया कर, अते मनुखा जन्म तू अपना सफल कर ले। इस मनुखा जीवन दा असली मकसद एहो ही है।
पाप अचानक जे होए जाए,
अचानक जे उना तो किते गुरमुखा तो पाप गुनाह हो जांदा है।
तिन को लेखा कर एक थाए,
उना दा लेखा एक थां ते परमात्मा रख के।
अग व्याड़ कर पुन जो शेख,
पापा नू पासे कर लेंदा ते पिछे जेड़े पुन बच जांदे है।
तिन को भोगत आनंद विशेष,
ਉਹਨਾਂ ਦਾ ਹਿਸਾਬ ਹੋ ਜਾਂਦਾ ਉਹਨਾਂ ਦੇ ਪੁੰਨਾਂ ਦੇ ਬਰਾਬਰ ਪਾਪਾਂ ਦਾ। ਸਮਝ ਗਏ ਨਾ ਵੀ ਜਿਹੜੇ ਨਿਸਕਾਮੀ ਹੈ ਉਹਨਾਂ ਦੇ ਚੰਗੇ ਪੁੰਨ ਕਰਮ ਵੀ ਪਾਪ ਵੀ। ਜੇ ਪਹਿਲੀ ਗੱਲ ਤਾਂ ਪਾਪ ਕਰਦੇ ਨੇ, ਪਾਪਾਂ ਤੋਂ ਡਰਦੇ ਹੈ, ਪਾਪਾਂ ਦੇ ਮਾਰਗ ਉੱਤੇ ਕਦੇ ਕਦਮ ਰੱਖਦੇ ਨਹੀਂ। ਅਚਾਨਕ ਜੇ ਕੋਈ ਉਹਨਾਂ ਤੋਂ ਗੁਨਾਹ ਹੋ ਵੀ ਜਾਵੇ ਤਾਂ ਪਰਮੇਸ਼ੁਰ ਜਿਹੜੇ ਉਹਨਾਂ ਨੇ ਪੁੰਨ ਨੇਕ ਚੰਗੇ ਧਰਮ ਦੇ ਕਰਮ ਕੀਤੇ ਹੈ ਨਾ, ਉਹਨਾਂ ਦੇ ਬਦਲੇ ਵਾਹਿਗੁਰੂ ਪਰਮੇਸ਼ੁਰ ਉਹਨਾਂ ਦੇ ਪਾਪਾਂ ਦਾ ਹਿਸਾਬ ਪੂਰਾ ਕਰ ਦਿੰਦਾ। ਔਰ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਨਾਲ ਜਿਹੜੇ ਬਚੇ ਹੁੰਦੇ ਹੈ ਸ਼ੁਭ ਕਰਮ ਕੀਤੇ ਹੋਏ, ਉਹਨਾਂ ਨੂੰ ਇੱਕ ਥਾਂ ਕਰਕੇ ਫਿਰ ਵਾਹਿਗੁਰੂ ਉਹਨਾਂ ਨੂੰ ਆਨੰਦ ਬਖਸ਼ ਦਿੰਦਾ ਹੈ, ਵਿਸ਼ੇਸ਼ ਰੂਪ ਵਿੱਚ ਸੁੱਖ।
ਜੇ ਅਗ ਅਧਿਕ ਹੋਏ ਤਿਸ ਕੇਰੇ,
ਜੇ ਐਸੇ ਜੀਵ ਤੋਂ ਕੋਈ ਪਾਪ ਜ਼ਿਆਦੇ ਹੋਏ ਹੋਣ, ਪੁੰਨ ਕਰਮ ਜੀਵਨ ਵਿੱਚ ਘੱਟ ਕੀਤਾ ਹੋਇਆ ਹੋਵੇ,
ਪੁੰਨ ਵਿਆੜ ਅੱਗ ਤੇ ਦੁੱਖ ਹੇਰੇ,
ਫੇਰ ਪੁੰਨਾਂ ਨਾਲੋਂ ਅੱਗ ਜਿਹੜੇ ਹੈ ਪਾਪ ਜੇ ਵੱਧ ਗਏ ਤਾਂ ਫਿਰ ਵਾਹਿਗੁਰੂ ਪਰਮੇਸ਼ੁਰ ਕੀ ਕਰਦਾ ਕਿ ਉਹਨਾਂ ਦੇ ਪੁੰਨ ਪੂਰੇ ਕਰਕੇ ਜਿਹੜੇ ਪਾਪ ਬਚੇ ਹੁੰਦੇ ਉਹਦਾ ਹਿਸਾਬ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਦੁੱਖ ਦੇ ਦਿੰਦਾ ਕਿ ਬਈ ਆਹ ਤੁਹਾਡੇ ਕੋਲੋਂ ਗੁਨਾਹ ਹੋਇਆ ਸੀ, ਇੰਨਾ ਕੁ ਤੁਹਾਨੂੰ ਭੋਗਣਾ ਹੀ ਪੈਣਾ। ਇਉਂ ਲੇਖਾ ਪੂਰਾ ਕਰਾ ਦਿੰਦਾ ਵਾਹਿਗੁਰੂ ਪਰਮੇਸ਼ੁਰ ਉਹਨਾਂ ਦੁਆਰਾ।
ਤਿਨ ਕੇ ਪੁੰਨ ਹੋਏ ਬਲਵਾਨ,
ਜੇ ਉਹਨਾਂ ਦੇ ਪੁੰਨ ਬਹੁਤੇ ਹੋਣ। ਪੁੰਨ ਵੀ ਐਸੇ ਹੁੰਦੇ ਹੈ, ਕਹਿ ਨਹੀਂ ਦਿੰਦੇ ਵੀ ਫਲਾਨੇ ਬੰਦੇ ਦਾ ਪੁੰਨ ਸੀ, ਚੰਗਾ ਕਰਮ ਸੀ, ਜਿਹਦੇ ਕਰਕੇ ਉਹ ਬਚ ਗਿਆ, ਕਿਰਪਾ ਹੋ ਗਈ। ਇਸ ਕਰਕੇ ਜੇ ਕੋਈ ਐਸਾ ਚੰਗਾ ਬਹੁਤਾ ਹੀ ਧਰਮ ਦਾ ਕਰਮ ਬਲ ਵਾਲਾ ਕੀਤਾ ਹੋਇਆ ਹੋਵੇ, ਉਹਨਾਂ ਦਾ ਕੋਈ ਪੁੰਨ ਵਾਲਾ ਬਲੀ ਹੈ, ਬਲ ਪੂਰਵਕ ਹੈ,
ਪਾਪ ਨਿਬਲ ਹੋਏ ਅਸ ਨਰ ਜਾਨ,
ਉਹਨਾਂ ਦੇ ਵੱਡੇ ਵੱਡੇ ਪਾਪ ਵੀ ਉਹਨਾਂ ਅੱਗੇ ਨਿਰਬਲ ਹੋ ਜਾਂਦੇ ਹੈ, ਛੋਟੇ ਪੈ ਜਾਂਦੇ ਹੈ। ਕਿਉਂ? ਵਾਹਿਗੁਰੂ ਪਰਮੇਸ਼ੁਰ ਉਹਨਾਂ ਨੂੰ ਫਿਰ ਕਿਰਪਾ ਦਾ ਹੱਥ ਦੇ ਕੇ ਉਹਨਾਂ ਦੀ ਰੱਖਿਆ ਅਤੇ ਸਹਾਇਤਾ ਕਰਦਾ ਹੈ।
ਤ੍ਰਿਤੀਏ ਅਹੈ ਉਪਾਸ਼ਕ ਜੋਏ,
ਇਹ ਤਾਂ ਸਕਾਮੀਆਂ ਤੇ ਨਿਸਕਾਮੀਆਂ ਦਾ ਪੱਖ ਦੱਸਿਆ, ਹੁਣ ਤੀਜੇ ਹੈ ਜਿਹੜੇ ਉਪਾਸ਼ਕ ਹੈ ਭਗਤੀ ਕਰਨ ਵਾਲੇ।
ਭਗਤ ਪਰਾਇਣ ਮਨ ਹੋਏ ਸੋਏ,
ਮਨ ਕਰਕੇ ਵਾਹਿਗੁਰੂ ਦੀ ਭਗਤੀ ਵਿੱਚ ਲੱਗੇ ਹੈ, ਭਗਤੀ ਦੇ ਪਰਾਇਣ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ। ਪਰਾਇਣ ਦਾ ਅਰਥ ਹੁੰਦਾ ਸਮਰਪਿਤ ਕਰ ਦੇਣਾ, ਇਉਂ ਭਗਤੀ ਨੂੰ ਜੀਵਨ ਸਮਰਪਿਤ ਕਰ ਦਿੱਤਾ। ਜਿਨ੍ਹਾਂ ਨੇ
ਪਾਪ ਨਹੀਂ ਠਾਣੈ ਸੋ ਜਾਣ,
ਉਹ ਇਹ ਜਾਣ ਕੇ ਕਿ ਪਾਪ ਨਹੀਂ ਕਦੇ ਜ਼ਿੰਦਗੀ ਵਿੱਚ ਕਰਨਾ, ਪਾਪ ਕਰਨਾ ਬੁਰਾ ਹੈ, ਇਸ ਲਈ ਉਹ ਕਦੇ ਪਾਪ ਨਹੀਂ ਕਰਦੇ ਹਨ, ਭਗਤੀ ਦੇ ਵਿੱਚ ਹੀ ਜੁੜੇ ਰਹਿੰਦੇ ਹੈ।
ਹੋਇ ਜੇ ਕਦਾਚਿਤ ਅਗ ਅਣਜਾਣ,
ਅਣਜਾਣ ਪੁਣੇ ਵਿੱਚ ਜੇ ਕਿਤੇ ਕਰਕੇ ਉਹਨਾਂ ਦੇ ਕੋਲੋਂ ਕੋਈ ਗੁਨਾਹ ਹੋ ਜਾਵੇ,
ਰੁਚ ਕਰ ਧਰਮ ਕਰੇ ਹਰ ਖਾਏ,
ਉਹ ਫਿਰ ਰੁਚੀ ਕਰਕੇ ਕਿ ਮਹਾਰਾਜ ਇਹ ਪਾਪ ਮੈਥੋਂ ਹੋਣਾ ਨਹੀਂ ਚਾਹੀਦਾ ਸੀ, ਅਚਾਨਕ ਹੋ ਗਿਆ, ਫਿਰ ਉਹ ਬਹੁਤ ਜ਼ਿਆਦਾ ਧਰਮ ਦੀ ਸਾਧਨਾ ਕਰਦੇ ਆ, ਹੋਰ ਭਗਤੀ ਕਰਦੇ ਆ, ਉਸ ਦੇ ਵੱਟੇ ਵਿੱਚ ਵਜਾਨੇ ਵਿੱਚ ਸੇਵਾ ਬਹੁਤੀ ਕਰਦੇ। ਜਿਵੇਂ ਪੰਜ ਪਿਆਰੇ ਕਹਿੰਦੇ ਨੇ ਵੀ ਤੇਰੇ ਕੋਲੋਂ ਆਹ ਗਲਤੀ ਬੱਜਰ ਹੋਈ ਹੈ, ਤੂੰ ਇੰਨੀ ਬਾਣੀ ਪੜ੍ਹ ਲੈ, ਇੰਨੇ ਦਿਨ ਜੋੜੇ ਝਾੜ ਲੈ, ਬਰਤਨ ਮਾਂਜ ਲੈ, ਫਿਰ ਅਰਦਾਸ ਕਰਕੇ ਮਹਾਰਾਜ ਅੱਗੇ ਬਖਸ਼ਾ ਲਈ, ਤੂੰ ਬਖਸ਼ਿਆ ਜਾਵੇਂਗਾ। ਕਿਉਂ ਬਈ ਫਿਰ ਉਹ ਗੁਰਮੁਖ ਬਹੁਤਾ ਧਰਮ ਨੂੰ ਕਮਾਉਂਦੇ ਆ ਰੁਚੀ ਕਰਕੇ ਕਿ ਗੁਨਾਹ ਸਾਡਾ ਇੱਥੇ ਹੀ ਮਿਟ ਜਾਵੇ।
ਅੱਗ ਕੋ ਵਿਆੜ ਸਦਾ ਸੁਖ ਪਾਏ,
ਫਿਰ ਉਹ ਅੱਗ ਜਿਹੜਾ ਪਾਪ ਕੀਤਾ ਹੁੰਦਾ ਉਸਦੇ ਇਵਜ ਵਿੱਚ ਉਹ ਫਲ ਕੱਟਿਆ ਜਾਂਦਾ ਪਾਪ ਦਾ, ਉਹ ਸਦਾ ਹੀ ਸੁੱਖ ਪਾਉਂਦੇ ਹੈ ਪਰਮੇਸ਼ੁਰ ਦੀ ਕਿਰਪਾ ਨਾਲ, ਉਹਨਾਂ ਨੂੰ पाप का फल नहीं भोगना पैंदा। वाहिगुरु उन्हां दा लेखा इस तरह पूरा कर दिंदा है।
रह निकट वर्ती प्रभ केरे।
वाहिगुरु दे जिवें ओह सुगातीए राजे दे नेड़े रहिंदे आ ना, इस तरह वाहिगुरु दे निकट वर्ती हो के उहदे चरणां विच जुड़े रहिंदे हन।
जन्म मरण के पर हर फेरे।
उन्हां दे जन्मण मरण दे जिहड़े फेरे आ ना चक्कर है, ओह मुक गए दूर हो गए हन।
परा लब्द बस ते जे जन्म।
ਇਹ ਉਹਨਾਂ ਦੀ ਪਰਾਲਬਦ ਵਿੱਚ ਲਿਖਿਆ ਵੀ ਦੁਬਾਰਾ ਉਹਨਾਂ ਨੇ ਜਨਮ ਲੈਣਾ ਮਾਤ ਲੋਕ ਤੇ ਆ ਕੇ। ਜੇ ਪਰਾਲਬਦ ਦੇ ਵਸ ਉਹਨਾਂ ਨੂੰ ਕਿਤੇ ਜਨਮ ਲੈਣਾ ਪਵੇ।
ਭਗਤ ਕਰਤ ਗਿਆਨੀ ਹੋਏ ਮਨ ਮੈਂ।
ਅਗਲੇ ਜਨਮ ਵਿੱਚ ਭਗਤੀ ਕਰਦਿਆਂ ਕਰਦਿਆਂ ਉਹਨਾਂ ਨੂੰ ਵਾਹਿਗੁਰੂ ਦਾ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਜਨਮ ਮਰਨ ਕੇ ਬੰਧਨ ਹਨ,
ਕਿਉਂਕਿ ਮੁਕਤ ਤਾਂ ਬ੍ਰਹਮ ਗਿਆਨੀ ਹੈ। ਉਹਨਾਂ ਦੇ ਜੰਮਣ ਮਰਨ ਦੇ ਬੰਧਨ ਫਿਰ ਕੱਟੇ ਜਾਂਦੇ। ਅਗਲੇ ਜਨਮ ਵਿੱਚ ਮਹਾਰਾਜ ਉਹਨਾਂ ਨੂੰ ਗਿਆਨ ਕਰਾ ਦਿੰਦੇ ਆਪਣੇ ਸਰੂਪ ਦਾ।
ਪਦ ਨਿਰਵਾਣ ਮਿਲੇ ਤਤ ਜਨ।
ਨਿਰਵਾਣ ਪਦਵੀ ਬ੍ਰਹਮ ਗਿਆਨੀਆਂ ਵਾਲੀ ਪਦਵੀ ਉਹਨਾਂ ਨੂੰ ਮਿਲ ਪੈਂਦੀ ਹੈ। ਤਤ ਸਰੂਪ ਵਾਹਿਗੁਰੂ ਨੂੰ ਮਿਲ ਪੈਂਦੇ ਹਨ, ਜਾਣ ਲੈਂਦੇ, ਉਹਦੀ ਪ੍ਰਾਪਤੀ ਕਰਦੇ ਹੈ।
ਇੱਕ ਸਹਿਕਾਮੀ ਭਗਤ ਜੇ ਹੋਏ।
ਇੱਕ ਜਿਹੜੇ ਕਾਮਨਾ ਦੇ ਸਹਿਤ ਭਗਤੀ ਕਰਦੇ ਹੈ।
ਤਨ ਤਜ ਸਵਰਗ ਭੋਗ ਕਰ ਸੋਏ।
ਉਹ ਤਨ ਸਰੀਰ ਨੂੰ ਤਿਆਗ ਕੇ ਹੁਣ ਅੱਗੇ ਦੱਸ ਰਹੇ ਹੈ ਕਿ ਭਾਈ ਫੇਰ ਦੁਬਾਰਾ ਸ਼ੁਰੂ ਕਰ ਦਿੱਤਾ ਮਹਾਰਾਜ ਜੀ ਨੇ ਭਗਤੀ ਕਰਨ ਵਾਲਿਆਂ ਦਾ ਤੇ ਕਾਮਨਾ ਵਾਲਿਆਂ ਦਾ ਜ਼ਿਕਰ। ਜੇ ਭਗਤੀ ਕਾਮਨਾ ਦੇ ਸਹਿਤ ਕੀਤੀ ਆ, ਉਹ ਪਿੱਛੇ ਆਇਆ ਦਾਨ ਪੁੰਨ ਦਾ ਜ਼ਿਕਰ ਵੀ ਕਾਮਨਾ ਦੇ ਸਹਿਤ ਦਾਨ ਪੁੰਨ ਕਰ ਲਿਆ। ਹੁਣ ਭਗਤੀ ਹੈ, ਨਿਸਕਾਮੀਆਂ ਨੇ ਭਗਤੀ ਕੀਤੀ, ਵਾਹਿਗੁਰੂ ਨੂੰ ਮਿਲ ਪਏ। ਜੇ ਕੋਈ ਲੇਖਾ ਰਹਿ ਗਿਆ ਦੁਬਾਰਾ ਜਨਮ ਲੈਣਗੇ, ਫਿਰ ਭਗਤੀ ਕਰਕੇ ਬ੍ਰਹਮ ਗਿਆਨ ਦੇ ਸੰਯੁਕਤ ਹੋ ਕੇ ਮੁਕਤ ਹੋ ਜਾਣਗੇ। ਇੱਕ ਜਿਹਨਾਂ ਨੇ ਵਾਹਿਗੁਰੂ ਦਾ ਨਾਮ ਹੀ ਜਿਵੇਂ ਕਾਮਨਾ ਦੇ ਸਹਿਤ ਹੋ ਕੇ ਜਪਿਆ। ਧਰੂ ਕਹਿੰਦੇ ਮੈਨੂੰ ਰਾਜ ਮਿਲੇ, ਉਹ ਭਗਤੀ ਕਰਦਿਆਂ ਕਰਦਿਆਂ ਰਾਜ ਦੀ ਇੱਛਾ ਹੀ ਖਤਮ ਹੋ ਗਈ ਮਨ ਵਿੱਚੋਂ। ਕਹਿੰਦਾ ਰਾਜ ਨਹੀਂ ਚਾਹੀਦਾ, ਤੇਰਾ ਪ੍ਰੇਮ ਚਾਹੀਦਾ ਮਹਾਰਾਜ। ਪਰਮੇਸ਼ਰ ਕਹਿੰਦੇ ਬਈ ਧਰੂ ਤੂੰ ਇੱਛਾ ਕਰਕੇ ਘਰੋਂ ਤੁਰਿਆ ਸੀ, ਰਾਜ ਦੀ ਤੈਨੂੰ ਰਾਜ ਵੀ ਦੇਣਾ, ਮੁਕਤ ਵੀ ਤੈਨੂੰ ਕਰਨਾ, ਦੋਨੇ ਬਖਸ਼ਿਸ਼ਾਂ ਕਰ ਦਿੱਤੀਆਂ। ਇੱਕ ਕਾਮਨਾ ਦੇ ਸਹਿਤ ਹੋ ਕੇ ਭਗਤੀ ਕਰਦੇ ਜਿਹੜੇ ਸਕਾਮੀ ਵਾਹਿਗੁਰੂ ਦੀ ਬੰਦਗੀ।
ਤਨ ਤਜ ਸਵਰਗ ਭੋਗ ਕਰ ਸੋਏ।
ਉਹ ਸਰੀਰ ਨੂੰ ਤਿਆਗ ਕੇ ਸਵਰਗ ਲੋਕ ਦੇ ਸੁੱਖ ਭੋਗਦੇ ਆ। ਫਿਰ
ਬਹੁਰ ਧਨੀ ਕੇ ਗ੍ਰਹਿ ਤਨ ਧਾਰਾ।
ਇੱਛਾ ਰਹਿ ਜਾਂਦੀ ਹੈ ਨਾ ਕਾਮਨਾ ਵੀ, ਸਾਧ ਸੰਗਤ ਜੀ ਇਹ ਬੜੀਆਂ ਪ੍ਰਬਲ ਹਨ ਮਨ ਦੀਆਂ ਵਾਸ਼ਨਾਵਾਂ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਦੂਰ ਹੁੰਦੀਆਂ। ਕੋਈ ਨਾ ਕੋਈ ਇੱਛਾ ਰਹਿ ਗਈ ਵੀ ਸੁੱਖ ਮਿਲੇ ਦੁਨੀਆ ਦਾ। ਬਥੇਰਾ ਰੋਡਾਂ ਤੇ ਬਹਿ ਬਹਿ ਕੇ ਤਪ ਕਰ ਲਿਆ, ਭਗਤੀ ਕਰ ਲਈ, ਕਸ਼ਟ ਤਨ ਦੁੱਖ ਸਹਾਰ ਕੇ, ਇਸ ਕਰਕੇ ਉਹ ਫਿਰ ਭਗਤੀ ਕਰਦਿਆਂ ਕਰਦਿਆਂ ਸਵਰਗ ਦੇ ਸੁੱਖ ਭੋਗਦੇ ਆ। ਉਹ ਵੀ ਪਰਮੇਸ਼ੁਰ ਉਹਨਾਂ ਨੂੰ ਇੱਥੇ ਨਾਲੋਂ ਹਜ਼ਾਰਾਂ ਗੁਣਾ ਵੱਧ ਸੁੱਖ ਦੇ ਦਿੰਦਾ ਵਾਹਿਗੁਰੂ, ਐਡਾ ਦਿਆਲੂ ਹੈ। ਫਿਰ ਜਦੋਂ ਉਹ ਸੁੱਖ ਭੋਗ ਕੇ ਮਨ ਉਹਨਾਂ ਦਾ ਰੱਜ ਜਾਂਦਾ, ਫਿਰ ਇਸ ਮਾਤ ਲੋਕ ਤੇ ਧਨੀਆਂ ਦੇ ਘਰ ਵਿੱਚ ਜਿਹੜੇ ਸ਼ਾਹੂਕਾਰ ਧਨੀ ਲੋਕ ਹੁੰਦੇ ਆ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ।
ਸਤ ਸੰਗਤ ਮਿਲ ਜਨਮ ਸੁਧਾਰੈ।
ਫਿਰ ਉਹ ਧਨੀਆਂ ਦੇ ਘਰ ਵਿੱਚ ਜਨਮ ਲੈ ਕੇ ਸੰਗਤ ਦੀ, ਇਹ ਨਹੀਂ ਵੀ ਉਹ ਕਸੰਗਤ ਵਿੱਚ ਚਲੇ ਜਾਣਗੇ। ਧਨੀ ਲੋਕਾਂ ਦੇ ਘਰ ਵਿੱਚ ਪਾਪ ਹੁੰਦੇ ਆ, ਮਾਇਆ ਦੇ ਹੰਕਾਰ ਵਿੱਚ ਉਹ ਰੱਬ ਨੂੰ ਭੁੱਲ ਜਾਂਦੇ, ਪਰ ਜਿਹੜੇ ਐਸੇ ਗੁਰਮੁਖ ਹੁੰਦੇ ਆ ਨਾ ਧਨੀਆਂ ਦੇ ਘਰ 'ਚ ਜਨਮ ਲੈਣਗੇ, ਪਰ ਉਹ ਮੁੜ ਕੇ ਸਤਸੰਗਤ ਦੇ ਵਿੱਚ ਆਉਣਗੇ। ਸੰਗਤ ਵਿੱਚ ਆ ਕੇ ਆਪਣਾ ਜਨਮ ਸੁਧਾਰਦੇ ਆ ਸੰਗਤ ਨੂੰ ਮਿਲ ਕੇ।
ਮੁਕਤ ਲਹਿ ਬੰਧਨ ਕੋ ਤਿਆਗੈ।
ਸੰਗਤ ਵਿੱਚੋਂ ਗੁਰੂ ਕਾ ਉਪਦੇਸ਼ ਲੈ ਕੇ ਉਹਦੀ ਕਮਾਈ ਕਰਦੇ ਆ, ਨਿਸਕਾਮ ਭਗਤੀ ਕਰਦੇ, ਫਿਰ ਮੁਕਤੀ ਨੂੰ ਲੈ ਲੈਂਦੇ ਆ ਔਰ ਉਹਨਾਂ ਦੇ ਜੰਮਣ ਮਰਨ ਦੇ ਬੰਧਨ ਛੁੱਟ ਜਾਂਦੇ ਹਨ।
ਇੱਕ ਨਿਸ਼ਕਾਮ ਭਗਤ ਅਨੁਰਾਗ।
ਇਉਂ ਸਕਾਮੀਆਂ ਉੱਤੇ ਐਸੀ ਕਿਰਪਾ ਹੁੰਦੀ ਹੈ, ਦੂਜੇ ਨਿਸ਼ਕਾਮ ਹੈ, ਬਿਲਕੁਲ ਉਹਨਾਂ ਨੇ ਕੋਈ ਇੱਛਾ ਹੀ ਨਹੀਂ ਰੱਖੀ, ਕਾਮਨਾ ਤੋਂ ਰਹਿਤ ਹੋ ਕੇ ਪ੍ਰੇਮ ਨਾਲ ਵਾਹਿਗੁਰੂ ਦੀ ਪ੍ਰੇਮਾ ਭਗਤੀ ਕੀਤੀ ਹੈ।
ਪਰਾ ਲਬਦ ਬਸ ਜਨਮ ਜੇ ਧਰਤੇ।
ਇਹ ਪਰਾ ਲਬਦ ਦੇ ਬਸ ਉਹਨਾਂ ਨੂੰ ਕੋਈ ਜਨਮ ਧਾਰਨਾ ਪਵੇ ਮਾਤ ਲੋਕ ਦੇ ਉੱਤੇ।
ਸੰਤਨ ਕੇ ਘਰ ਮਹਿ ਅਵਤਰਤੇ।
ਉਹ ਮਹਾਂਪੁਰਖਾਂ ਦੇ ਘਰ ਵਿੱਚ ਜਨਮ ਲੈਂਦੇ ਅਵਤਰਦੇ ਆ, ਉਹਨਾਂ ਦਾ ਮਹਾਂਪੁਰਖਾਂ ਦੇ ਨਾਮ ਜਪਣ ਵਾਲੇ ਪ੍ਰਭੂ ਦੇ ਪਿਆਰਿਆਂ ਦੇ ਘਰ ਵਿੱਚ ਸੰਤਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਆਉਂਦੇ ਹੈ।
ਕਰਤ ਭਗਤ ਲਹਿ ਆਤਮ ਗਿਆਨ,
ਭਗਤੀ ਕਰ ਕਰਕੇ ਆਤਮ ਸਰੂਪ ਵਾਹਿਗੁਰੂ ਦਾ ਬ੍ਰਹਮ ਗਿਆਨ ਸੌਖਾ ਸਮਝ ਵਿੱਚ ਆ ਜਾਏਗਾ। ਜੇ ਮੈਂ ਆਤਮ ਗਿਆਨ ਕਹਾਂਗਾ ਸਮਝ ਨਹੀਂ ਆਏਗਾ, ਕਿਉਂ ਆਤਮ ਸਰੂਪ ਪਰਮੇਸ਼ਰ ਦਾ ਗਿਆਨ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ ਉਸ ਨੂੰ ਪ੍ਰਾਪਤ ਕਰਦੇ ਹੈ।
ਪ੍ਰਾਪਤ ਹੋਤ ਪੁਨਹੁ ਨਿਰਵਾਣ,
ਇਹ ਨਿਰਵਾਣ ਦੁੱਖਾਂ ਤੋਂ ਰਹਿਤ, ਜੰਮਣ ਮਰਨ ਦੇ ਦੁੱਖਾਂ ਤੋਂ ਰਹਿਤ ਇਹ ਪਦਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਮੁਕਤ ਪੁਰਸ਼ਾਂ ਵਾਲੀ।
ਜਿਮ ਸੌਗਾਤ ਬਾਜ ਕੈ ਬਾਜੀ,
ਜਿਵੇਂ ਸੁਗਾਤੀਏ ਬਾਜ ਘੋੜੇ ਤੇ ਬਾਜੀ ਘੋੜੀਆਂ ਆਦਿਕ,
ਇੱਕ ਪਾਠ ਦੇਤ ਰਹਿਤ ਪੁਨ ਰਾਜੀ,
ਰਾਜੇ ਨੂੰ ਭੇਜਦੇ ਰਹਿੰਦੇ, ਰਾਜਾ ਬੜਾ ਉਹਨਾਂ ਤੇ ਪ੍ਰਸੰਨ ਰਹਿੰਦਾ ਹੈ।
ਤਥਾ ਭਜਨ ਕਰ ਸੁਖੀ ਰਹੰਤੇ,
ਵਾਹਿਗੁਰੂ ਦਾ ਭਜਨ ਕਰਦੇ ਜਿੰਨਾ ਚਿਰ ਇੱਥੇ ਰਹਿੰਦੇ ਆ ਸਰੀਰ ਕਰਕੇ ਮਾਤ ਲੋਕ ਤੇ, ਉਹ ਭਜਨ ਵਿੱਚ ਹੀ ਆਪਣੇ ਆਪ ਨੂੰ ਜੋੜ ਕੇ ਰੱਖਦੇ ਤੇ ਸੁਖੀ ਰਹਿੰਦੇ ਐ।
ਜੇ ਗਿਆਨੀ ਜਗ ਕੂਰ ਲਖੰਤੇ,
ਜਿਹੜੇ ਗਿਆਨਵਾਨ ਜਗਤ ਨੂੰ ਝੂਠਾ ਸਮਝਦੇ ਐ, ਫਿਰ
ਤਨ ਅਰ ਕਰਮ ਝੂਠ ਸਭ ਜਾਣੈ,
ਉਹ ਸਰੀਰ ਨੂੰ ਵੀ ਤੇ ਕਰਮਾਂ ਨੂੰ ਵੀ ਸਭ ਝੂਠ ਹੀ ਸਮਝਦੇ ਐ, ਉਹ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਹਨ। ਐਸੀ ਉਪਰਾਮਤਾ ਦੇ ਸਹਿਤ ਵੈਰਾਗ ਵਾਲੀ ਉਹਨਾਂ ਦੀ ਬਿਰਤੀ ਹੈ, ਕਰਮਾਂ ਨੂੰ ਵੀ ਤਨ ਨੂੰ ਵੀ ਨਾਸਵੰਤ ਸਮਝਦੇ ਐ।
ਹੰਤਾ ਮਮਤਾ ਕਬੂ ਨਾ ਠਾਨੈ,
ਨਾ ਹੰਗਤਾ ਨਾ ਮਮਤਾ, ਹੰਗਤਾ ਉਹਨਾਂ ਨੂੰ ਆਪਣੇ ਗੁਣਾਂ ਦੀ ਨਹੀਂ ਹੁੰਦੀ, ਮਮਤਾ ਉਹਨਾਂ ਨੂੰ ਸੰਬੰਧੀਆਂ ਦੀ ਨਹੀਂ, ਜਿਉ ਸਭ ਨੂੰ ਝੂਠ ਸਮਝਦੇ ਹਨ।
ਜਿਉ ਸੂਰਜ ਟਿਕ ਤਮ ਨਹਿ ਜਾਏ,
ਜਿਵੇਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾ ਸਕਦਾ,
ਤਥਾ ਕਰਮ ਤਿਨ ਕਉ ਨਾ ਲਿਪਾਏ,
ਉਹ ਇੰਨੇ ਨਿਰਲੇਪ ਹੁੰਦੇ ਜੇ ਕਰਮ ਕੋਈ ਕਰਦੇ ਵੀ ਹੈ ਉਹਨਾਂ ਕਰਮਾਂ ਦਾ ਉਹਨਾਂ ਦੀ ਆਤਮਾ ਉੱਤੇ ਕੋਈ ਅਸਰ ਨਹੀਂ ਹੁੰਦਾ, ਉਹ ਕਰਮਾਂ ਤੋਂ ਨਿਰਲੇਪ ਹੁੰਦੇ ਹਨ ਜਿਹੜੇ ਗੁਰਮੁਖ ਹੁੰਦੇ ਐ।
ਜੀਵਨ ਮੁਕਤ ਵਿਸਾਲ ਆਨੰਦ,
ਉਹ ਜੀਵਨ ਮੁਕਤੀ ਦਾ ਜਿਹੜਾ ਵੱਡਾ ਆਨੰਦ ਹੈ ਉਹਨੂੰ ਪ੍ਰਾਪਤ ਕਰਦੇ ਐ।
ਨਹਿ ਵਿਆਪੈ ਕਬ ਮਨ ਤਨ ਦੁੰਦ,
ਉਹਨਾਂ ਨੂੰ ਕਦੇ ਵੀ ਮਨ ਵਿੱਚ ਤਨ ਸਰੀਰ ਉੱਤੇ ਕੋਈ ਵੀ ਦੁੱਖ ਨਹੀਂ ਆ ਕੇ ਵਿਆਪਦਾ ਲੱਗਦਾ ਨਹੀਂ ਐ।
ਸਿੱਖ ਬੂਝੈ ਤਿਨ ਕਰਮ ਮਹਾਨੇ,
ਹੁਣ ਆਹ ਸੁਣਨ ਵਾਲਾ ਬਚਨ ਹੈ ਧਿਆਨ ਨਾਲ। ਸਿੱਖਾਂ ਨੇ ਪੁੱਛਿਆ ਜੇ ਮਹਾਰਾਜ ਉਹਨਾਂ ਨੇ ਐਸੀ ਅਵਸਥਾ ਵਾਲਿਆਂ ਨੇ ਬਹੁਤ ਚੰਗੇ ਚੰਗੇ ਨੇਕ ਕਰਮ ਕੀਤੇ ਆ, ਭਾਵ ਉਹਨਾਂ ਦੇ ਹੱਥੋਂ ਸੁੱਤੇ ਸਿੱਧੀ ਧਰਮ ਦੇ ਕਰਮ ਹੋਏ ਆ, ਉਹਨਾਂ ਨੇ ਬਹੁਤ ਵੱਡੇ ਵੱਡੇ ਦਾਨ ਪੁੰਨ ਕਰ ਲਏ, ਰੱਬ ਦਾ ਬਹੁਤ ਨਾਮ ਜਪ ਲਿਆ, ਇਹ ਉਹਨਾਂ ਦੇ ਮਹਾਨ ਚੰਗੇ ਸ਼ੁਭ ਕਰਮ ਨੇਕ ਹੋਏ ਆ ਉਹਨਾਂ ਕੋਲੋਂ।
ਕਿਮ ਭੋਗੇ ਬਿਨ ਹੋਵਤ ਹਾਨੇ,
ਕਰਮ ਤਾਂ ਮਹਾਰਾ ਭੋਗੇ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ, ਕਰਮ ਗਤੀ ਬੜੀ ਬਲ ਵਾਲੀ ਹੈ, ਭੋਗੇ ਤੋਂ ਬਿਨਾਂ ਮੁੱਕਦੀ ਨਹੀਂ, ਤੇ ਉਹ ਕਿਵੇਂ ਨਾਸ ਹੋਣਗੇ ਉਹਨਾਂ ਦੇ, ਉਹਦਾ ਫਲ ਤਾਂ ਉਹਨਾਂ ਨੂੰ ਭੋਗਣਾ ਹੀ ਪਵੇਗਾ ਨਾ, ਉਹਨਾਂ ਦਾ ਹਿਸਾਬ ਕਿਵੇਂ ਪੂਰਾ ਹੋਏਗਾ।
ਗੁਰੂ ਕਹਿਓ ਸੇਵਕ ਲੈ ਪੌਨ,
ਮਹਾਰਾ ਕਹਿੰਦੇ ਲਓ ਸੁਣ ਲਓ, ਜਿਹੜੇ ਐਸੇ ਮਹਾਂਪੁਰਖ ਪੂਰਨ ਹੁੰਦੇ ਆ ਬ੍ਰਹਮ ਗਿਆਨੀ, ਜਿਹੜੇ ਤਾਂ ਉਹਨਾਂ ਨੇ ਜੀਵਨ ਵਿੱਚ ਪੁੰਨ ਕੀਤੇ ਹੁੰਦੇ ਆ ਨਾ ਚੰਗੇ, ਉਹਨਾਂ ਦੀ ਸੇਵਾ ਕਰਨ ਵਾਲੇ ਸੇਵਕ ਉਹਨਾਂ ਦੇ ਪੁੰਨ ਲੈ ਜਾਂਦੇ ਆ, ਉਹ ਸੁੱਖ ਜਿਹੜਾ ਉਹਨਾਂ ਨੇ ਭੋਗਣਾ ਉਹ ਨਹੀਂ, ਉਹ ਤਾਂ ਕਰਮਾਂ ਦੀ ਗਤੀ ਤੋਂ ਉੱਤੇ ਚਲੇ ਗਏ, ਪਰ ਉਹਨਾਂ ਦੀ ਦੇਹ ਦੀ ਉਹਨਾਂ ਦੇ ਸਰੀਰ ਦੀ ਸੇਵਾ ਕਰਨ ਵਾਲੇ ਜਿਹੜੇ ਸੇਵਕ ਹੈ ਉਹ ਪੁੰਨ ਉਹਨਾਂ ਨੂੰ ਮਿਲ ਜਾਂਦੇ ਹੈ, ਚੰਗੇ ਕਰਮਾਂ ਦਾ ਫਲ ਉਹਨਾਂ ਨੂੰ ਮਿਲ ਜਾਂਦਾ, ਫਿਰ ਉਹਨਾਂ ਦੀ ਸੇਵਾ ਕਰਨ ਵਾਲੇ ਸੁੱਖ ਭੋਗਦੇ ਐ ਸੇਵਕ।
ਨਿੰਦਕ ਅਗਲੇ ਜੇ ਦੁੱਖ ਜਾਨ,
ਜੇ ਉਹਨਾਂ ਤੋਂ ਕੋਈ ਸੁੱਤੇ ਸਿੱਧ ਕੋਈ ਗੁਨਾਹ ਵੀ ਹੋ ਗਿਆ, ਅਗ ਵੀ ਹੋ ਗਿਆ, ਪਾਪ ਵੀ ਹੋ ਗਿਆ, ਉਹਦਾ ਉਹਨਾਂ ਨੂੰ ਕੋਈ ਅਸਰ ਨਹੀਂ। ਜਿਹੜੇ ਨਿੰਦਿਆ ਕਰਨ ਵਾਲੇ ਨਿੰਦਕ ਜਨ ਹੈ ਨਾ, ਉਹਨਾਂ ਦੇ ਪਾਪ ਦਾ ਫਲ ਉਹਨਾਂ ਦੇ ਸਿਰ ਤੇ ਪੈ ਜਾਂਦਾ, ਫਿਰ ਉਹ ਭੋਗਦੇ ਹੈ। ਤਾਂ ਹੀ ਭਾਈ ਨਿੰਦਿਆ ਨਹੀਂ ਕਦੇ ਕਰਨੀ ਚਾਹੀਦੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਪਵਨ। ਮੰਦੀ ਮਤ ਵਾਲੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਨਿੰਦਿਆ ਕਰਦੇ, ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ ਉਹਨਾਂ ਨੂੰ, ਐਡੇ ਵੱਡੇ ਧੰਨ ਮਹਾਂਪੁਰਖ ਜਿਨ੍ਹਾਂ ਨੇ ਜਨਮ ਤੋਂ ਹੀ ਵਾਹਿਗੁਰੂ ਦੀ ਬੰਦਗੀ ਕੀਤੀ, ਇੰਨਾ ਨਿਰਲੇਪ ਪਵਿੱਤਰ ਜੀਵਨ ਧੰਨ ਸਨ ਉਹ ਮਹਾਂਪੁਰਖ, ਸਰੀਰ ਵੀ ਮਹਾਰਾ ਗੁਰੂ ਰਾਮਦਾਸ, ਧੰਨ ਗੁਰੂ ਹਰਗੋਬਿੰਦ ਸਾਹਿਬ, ਕੌਮ ਪੰਥ ਧਰਮ ਦੇ ਲੇਖੇ ਲਾ ਦਿੱਤਾ। ਜਿਹੜਾ ਕੋਈ ਨਿੰਦਕ ਐਸੇ ਸਤਿਪੁਰਸ਼ਾਂ ਦੀ ਨਿੰਦਿਆ ਕਰੇਗਾ ਨਾ, ਉਹਨੂੰ ਬਹੁਤ ਵੱਡੇ ਪਾਪ ਲੱਗਣਗੇ। ਨਿੰਦਕ ਫਿਰ ਉਹ ਪਾਪ ਦਾ ਫਲ ਆਪਣੇ ਸਿਰ ਤੇ ਲੈ ਜਾਂਦਾ। ਜੇ ਕੋਈ ਉਹਨਾਂ ਕੋਲੋਂ ਪਹਿਲਾਂ ਕੀਤਾ ਹੋਇਆ ਹੋਵੇ, ਕਿਸੇ ਤਰ੍ਹਾਂ ਦਾ ਗੁਨਾਹ ਹੋਇਆ ਹੋਵੇ,
ਬ੍ਰਹਮ ਗਿਆਨੀ ਨਿਰਲੇਪ ਸਦੀਵ,
ਬ੍ਰਹਮ ਗਿਆਨੀ ਤਾਂ ਸਦਾ ਹੀ ਨਿਰਲੇਪ ਹੁੰਦਾ ਪੁੰਨਾਂ ਪਾਪਾਂ ਤੋਂ, ਉਹਨੂੰ ਕੋਈ ਉਹਦਾ ਅਸਰ ਨਹੀਂ ਹੈ, ਨਾ ਉਹਦੇ ਤੇ ਕੋਈ ਪਰਾਰਬਤ ਦਾ ਪ੍ਰਭਾਵ ਹੈ।
ਨਹਿ ਫਲ ਕਰਮ ਤਿਨਹੋਂ ਕੋ ਥੀਵ,
ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਨਹੀਂ ਹੁੰਦਾ ਕਦੇ, ਬ੍ਰਹਮ ਗਿਆਨੀ ਨੂੰ ਨਹੀਂ ਕਦੇ ਹੋਏਗਾ। ਬ੍ਰਹਮ ਗਿਆਨੀ ਪੁੰਨ ਪਾਪ ਤੋਂ ਰਹਿਤ ਹੈ। ਉਹ ਫਲ ਬਈ ਚੰਗਾ ਫਲ ਸੇਵਕ ਲੈ ਜਾਂਦੇ ਸੇਵਾ ਕਰ ਕਰਕੇ, ਤੇ ਪਾਪੀ ਨਿੰਦਿਆ ਕਰਕੇ ਪਾਪ ਦਾ ਫਲ ਆਪਣੇ ਸਿਰ ਤੇ ਚੜਾ ਲੈਂਦੇ ਭਾਰ।
ਐਸੇ ਸੁਣ ਕਰ ਗੁਰ ਕੇ ਬੈਨ,
ਐਸੇ ਗੁਰੂ ਸਾਹਿਬ ਦੀ ਜੀ ਦੇ ਪਾਪ ਮਹਾਨ ਬਚਨ ਸੁਣ ਕੇ,
ਸਿੱਖਣ ਪਾਈ ਹਿਰਦੇ ਚੈਨ,
ਸਿੱਖਾਂ ਦੇ ਹਿਰਦੇ ਵਿੱਚ ਚੈਨ ਸ਼ਾਂਤੀ ਨੇ ਆ ਕੇ ਨਿਵਾਸ ਕੀਤਾ, ਸਿੱਖਾਂ ਨੂੰ ਚੈਨ ਸ਼ਾਂਤੀ ਪ੍ਰਾਪਤ ਹੋਈ। ਸੋ ਸਤਿਗੁਰੂ ਜੀ ਨੇ ਕਿੰਨਾ ਸੁੰਦਰ ਗਿਆਨਦਾਇਕ ਉਪਦੇਸ਼ ਬਖਸ਼ਿਆ ਹੈ ਇਹਨਾਂ ਮਹਾਨ ਛੇ ਗੁਰਸਿੱਖਾਂ ਦੇ ਉੱਤੇ, ਭਾਈ ਮੂਲਾ ਸੂਜਾ, ਇਹ ਜਿੰਨੇ ਵੀ ਸਿੱਖ ਸਨ, ਭਾਈ ਰਾਮਦਾਸ, ਇਸੇ ਤਰ੍ਹਾਂ ਭਾਈ ਮੂਲਾ, ਸਾਈਂ ਦਾਸ ਆਦਿਕ, ਇਹਨਾਂ ਸਿੱਖਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਨਦਰੋ ਨਦਰ ਨਿਹਾਲ ਕਰਕੇ ਗੁਰਸੰਗਤ ਜੀ ਤਾਰਿਆ ਹੈ।